ਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀਓ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਚੋਪਈ ਬੰਦ ਸੇਤ ਪੁਨ ਕੀਨ ਪਿਆਨਾ, ਅਨੇ ਦੈਤ ਜਿਨ ਮਨ ਅਭਿਮਾਨਾ।
ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਲੰਕਾ ਦੀ ਧਰਤੀ ਤੇ ਗਏ ਤੇ ਭਾਈ ਸਾਹਿਬ ਭਾਈ ਮਰਦਾਨਾ ਜੀ, ਆਪ ਜੀ ਨੇ ਕੱਲ ਸਰਵਣ ਕੀਤਾ ਸੀ ਨਾ ਹਵਸ਼ ਦੇਸ਼ ਦਾ ਪ੍ਰਸੰਗ, ਕਿ ਜਦੋਂ ਸਤਿਗੁਰੂ ਜੀ ਹਵਸ਼ ਦੇਸ਼ ਵਿੱਚ ਗਏ ਤੇ ਇੱਕ ਬਗਦਾਦ ਦਾ ਰਾਜਾ ਜੀ ਜਿਸ ਦੇ ਘਰ ਵਿੱਚ ਸੰਤਾਨ ਨਹੀਂ ਸੀ, ਸਤਿਗੁਰੂ ਜੀ ਨੂੰ ਬੇਨਤੀ ਕੀਤੀ, ਉਹਨਾਂ ਦੇ ਘਰ ਵਿੱਚ ਸਪੁੱਤਰ ਪੈਦਾ ਹੋਇਆ ਤੇ ਸਤਿਗੁਰੂ ਮਹਾਰਾਜ ਜੀ ਨੂੰ ਉਹਨਾਂ ਨੇ ਬੜਾ ਸੁੰਦਰ ਚੋਲਾ ਭੇਟ ਕੀਤਾ ਜਿਸ ਦੇ ਵਿੱਚ ਕੁਰਾਨ ਸ਼ਰੀਫ ਦੀਆਂ ਆਇਤਾਂ ਲਿਖੀਆਂ ਹੋਈਆਂ ਤੇ ਸਤਿਗੁਰੂ ਜੀ ਨੇ ਆਪਣੇ ਤਨ ਤੇ ਪਹਿਨਿਆ ਉਹ ਚੋਲਾ ਤੇ ਹਵਸ਼ ਦੇਸ਼ ਵਿੱਚ ਗਏ। ਉਹਨਾਂ ਲੋਕਾਂ ਨੇ ਵੇਖਿਆ ਕਿ ਇਹਨਾਂ ਦੀ ਮਤ ਹਿੰਦੂ ਹੈ, ਪਰ ਸਤਿਗੁਰੂ ਜੀ ਤਾਂ ਆਪ ਰੱਬ ਨੇ, ਇਹ ਉਹਨਾਂ ਲੋਕਾਂ ਦੇ ਮਨ ਦੀ ਵਿਚਾਰ ਹੈ। ਇਹ ਕਹਿੰਦੇ ਕਿ ਇਹਨਾਂ ਨੂੰ ਨਦੀ ਵਿੱਚ ਸੁੱਟ ਦਿਓ। ਸਤਿਗੁਰੂ ਜੀ ਨੂੰ ਨਦੀ ਵਿੱਚ ਸੁੱਟਿਆ ਤੇ ਕਹਿੰਦੇ ਉਹ ਚੋਲਾ ਭਿੱਜਿਆ ਨਹੀਂ ਪਾਣੀ ਵਿੱਚ, ਤੇ ਉਹ ਚੋਲਾ ਉਤਾਰਨ ਦੀ ਕੋਸ਼ਿਸ਼ ਕਰਦੇ ਨੇ, ਚੋਲਾ ਨਹੀਂ ਉਤਰਿਆ। ਅੱਜ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਹ ਲੰਕਾ ਦੀ ਧਰਤੀ ਤੇ ਗਏ। ਜਦੋਂ 14 ਸਾਲ ਦਾ ਬਨਵਾਸ ਹੋਇਆ ਨਾ ਸ੍ਰੀ ਰਾਮ ਚੰਦਰ ਜੀ ਨੂੰ, ਤੇ ਘਰੋਂ ਤੁਰੇ ਜਾ ਰਹੇ ਨੇ, ਭਰਤ ਜੀ ਗਏ ਪਿੱਛੇ ਜੋ ਸ੍ਰੀ ਰਾਮ ਚੰਦਰ ਜੀ ਦੇ ਭਰਾ ਸੀ, ਆਖਿਆ ਚਲੋ ਤੁਸੀਂ ਮੁੜ ਚੱਲੋ ਪਿੱਛੇ, ਪਿਤਾ ਜੀ ਚੜ੍ਹਾਈ ਕਰ ਗਏ। ਉਸ ਵੇਲੇ ਇੱਕ ਖੜਾਂ ਦੀ ਨਿਸ਼ਾਨੀ ਦਿੱਤੀ ਸ੍ਰੀ ਰਾਮ ਚੰਦਰ ਜੀ ਨੇ ਆਪਣੇ ਭਰਾ ਨੂੰ, ਤੇ ਕਹਿੰਦੇ ਉਹ ਲੈ ਕੇ ਵਾਪਸ ਆ ਗਏ, ਤੁਸੀਂ ਰਾਜ ਕਰੋ। ਜਿੱਥੇ ਅੱਜ ਪੰਚਵਟੀ ਦਾ ਅਸਥਾਨ ਹੈ ਨਾ, ਇੱਕ ਪਾਸੇ ਨੂੰ ਨਰਮਦਾ ਨਦੀ ਲੰਘ ਜਾਂਦੀ ਹੈ ਤੇ ਦੂਜੇ ਪਾਸੇ ਤੋਂ ਗੋਦਾਵਰੀ ਨਦੀ ਸ਼ੁਰੂ ਹੁੰਦੀ ਹੈ ਪਰਲੇ ਪਾਸੇ, ਉੱਥੇ ਜਾ ਕੇ ਸ੍ਰੀ ਰਾਮ ਚੰਦਰ ਜੀ ਨੇ ਡੇਰਾ ਕੀਤਾ। ਕਹਿੰਦੇ ਰਾਵਣ ਇਸ ਇਲਾਕੇ ਵਿੱਚ ਆਇਆ ਸੀ, ਰਾਵਣ ਦੀ ਭੈਣ। ਵੈਸੇ ਤੇ ਇਤਿਹਾਸਕਾਰਾਂ ਨੇ ਦੋ ਨਾਮ ਲਿਖੇ ਨੇ, ਇੱਕ ਰੂਪਨੁਖਾ ਨਾਮ ਲਿਖਿਆ ਤੇ ਸ੍ਰੀ ਰਾਮ ਚੰਦਰ ਜੀ ਨੂੰ ਆਖਦੀ ਮੇਰੇ ਨਾਲ ਸ਼ਾਦੀ ਕਰ ਲਓ। ਸ੍ਰੀ ਰਾਮ ਚੰਦਰ ਜੀ ਕਹਿੰਦੇ ਨਹੀਂ ਕਰਾਂਗੇ। ਫਿਰ ਲਛਮਣ ਜੀ ਕੋਲ ਗਈ, ਲਛਮਣ ਜੀ ਕਹਿੰਦੇ ਨਹੀਂ ਕਰਾਂਗੇ। ਫਿਰ ਰਾਮ ਚੰਦਰ ਜੀ ਕੋਲ ਗਈ, ਰਾਮ ਚੰਦਰ ਜੀ ਕਹਿੰਦੇ ਨਹੀਂ। ਫਿਰ ਕਹਿੰਦੇ ਲਛਮਣ ਜੀ ਨੇ ਨੱਕ ਵੜ ਦਿੱਤਾ, ਬੜਾ ਗੁੱਸਾ ਆਇਆ ਤੇ ਰਾਵਣ ਕਹਿੰਦਾ ਇਸ ਗੱਲ ਦਾ ਮੈਂ ਬਦਲਾ ਲਵਾਂਗਾ, ਮੇਰੀ ਭੈਣ ਦਾ ਨੱਕ ਕੱਟ ਦਿੱਤਾ ਹੈ। ਇਹ ਪੰਚਵਟੀ ਦੇ ਅਸਥਾਨ ਤੇ ਇੱਥੋਂ ਫਿਰ ਲੜਾਈ ਕਰਨ ਵਾਸਤੇ ਜਦੋਂ ਸੀਤਾ ਜੀ ਨੂੰ ਲੈ ਗਏ ਨਾ ਰਾਵਣ, ਤੇ ਉਸ ਦੀ ਖਬਰ ਲੈਣ ਵਾਸਤੇ ਹਨੂੰਮਾਨ ਜੀ ਗਏ, ਉੱਥੇ ਪੁਲ ਬੰਨਿਆ ਪੱਥਰਾਂ ਦਾ। ਉਹੀ ਗੱਲ ਕਰਦੇ ਨੇ ਕਵੀ ਜੀ, ਜੋ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਪ੍ਰਸ਼ਨ ਕੀਤਾ ਭਾਈ ਸਾਹਿਬ ਭਾਈ ਮਰਦਾਨਾ ਜੀ ਨੇ ਕਿ ਮਹਾਰਾਜ ਸ੍ਰੀ ਰਾਮ ਚੰਦਰ ਜੀ ਇਸ ਇਲਾਕੇ ਵਿੱਚ ਆਏ ਤੇ ਇਸ ਸਮੁੰਦਰ ਵਿੱਚੋਂ ਪਾਰ ਕਿਵੇਂ ਹੋਏ। ਸਤਿਗੁਰੂ ਜੀ ਇਹ ਸ੍ਰੀ ਲੰਕਾ ਦੀ ਧਰਤੀ ਤੇ ਸਮੁੰਦਰ ਦੇ ਕਿਨਾਰੇ ਤੇ ਬੈਠੇ ਨੇ, ਇੱਥੋਂ ਸਤਿਗੁਰੂ ਜੀ ਨੇ ਵਾਹਿਗੁਰੂ ਦਾ ਨਾਮ ਜਪਿਆ ਤੇ ਨਾਮ ਦੇ ਬੇੜੇ ਤੇ ਅਸਵਾਰ ਹੋ ਕੇ ਸਤਿਗੁਰੂ ਜੀ ਸ੍ਰੀ ਲੰਕਾ ਗਏ। ਤੇ ਜੋ ਭਾਈ ਸਾਹਿਬ ਭਾਈ ਮਰਦਾਨਾ ਜੀ ਨੂੰ ਸਤਿਗੁਰੂ ਜੀ ਸਮਝਾ ਰਹੇ ਨੇ ਕਿ ਇੱਥੇ ਪੱਥਰਾਂ ਦਾ ਪੁਲ ਬੰਨਿਆ ਸੀ, ਪੱਥਰ ਤਾਰ ਦਿੱਤੇ ਸਮੁੰਦਰ ਵਿੱਚ, ਉਹ ਤੇ ਪੱਥਰਾਂ ਦੇ ਉੱਪਰ ਚੱਲਦੇ ਚੱਲਦੇ ਸ੍ਰੀ ਰਾਮ ਚੰਦਰ ਜੀ ਲੰਕਾ ਵਿੱਚ ਪਹੁੰਚ ਗਏ।
ਅਨੇ ਦੈਂਤ ਜਿਨ ਮਨ ਅਭਿਮਾਨਾ,
ਇੱਕ ਦੈਂਤ ਸੀ ਜਿਸ ਦੇ ਮਨ ਵਿੱਚ ਬੜਾ ਹੰਕਾਰ ਸੀ, ਇਤਨਾ ਹੰਕਾਰ ਸੀ ਨਾ ਉਸ ਦੈਂਤ ਦੇ ਮਨ ਵਿੱਚ। ਹਾਂਜੀ,
ਸੁਣ ਮਰਦਾਨਾ ਬੂਝਣ ਲੱਗਾ।
ਤੇ ਭਾਈ ਸਾਹਿਬ ਭਾਈ ਮਰਦਾਨਾ ਜੀ ਨੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਪੁੱਛਿਆ, ਪੁੱਛਣ ਲੱਗਾ ਪ੍ਰਸ਼ਨ ਕੀਤਾ ਹੈ।
ਅਕਬਰ ਕਥਾ ਸੁਣਨ ਅਨੁਰਾਗਾ,
ਸ੍ਰੀ ਰਾਮ ਚੰਦਰ ਜੀ ਦੀ ਕਥਾ ਸੁਣਨ ਵਾਸਤੇ ਭਾਈ ਸਾਹਿਬ ਭਾਈ ਮਰਦਾਨਾ ਜੀ ਦੇ ਮਨ ਵਿੱਚ ਵਿਚਾਰ ਹੈ ਕਿ ਮੈਂ ਸ੍ਰੀ ਰਾਮ ਚੰਦਰ ਜੀ ਦੀ ਕਥਾ ਸੁਣਾ, ਜੋ ਇੱਥੇ ਕੌਤਕ ਵਰਤਾਇਆ ਤ੍ਰਿਤਾ ਯੁਗ ਦੇ ਵਿੱਚ ਸ੍ਰੀ ਰਾਮ ਚੰਦਰ ਜੀ ਨੇ।
ਬਾਂਧ ਉਦਤ ਕਿਉਂ ਪਾਰ ਪਧਾਰੇ,
ਕਹਿੰਦੇ ਸਮੁੰਦਰ ਦੇ ਵਿੱਚੋਂ ਸ੍ਰੀ ਰਾਮ ਚੰਦਰ ਜੀ ਪਾਰ ਕਿਵੇਂ ਗਏ, ਇਹ ਪ੍ਰਸ਼ਨ ਹੈ ਭਾਈ ਸਾਹਿਬ ਭਾਈ ਮਰਦਾਨਾ ਜੀ ਦਾ। ਸਤਿਗੁਰੂ ਨਾਨਕ ਦੇ ਮਹਾਰਾਜ ਜੀ ਨੂੰ। ਹਾਂਜੀ,
ਲੰਕ ਬਿਖੈ ਕਿਉਂ ਦੈਂਤ ਸੰਗਾਰੇ,
ਲੰਕਾ ਦੇ ਵਿੱਚ ਜਾ ਕੇ ਇਹ ਦੈਂਤ ਨੂੰ ਸ੍ਰੀ ਰਾਮ ਚੰਦਰ ਜੀ ਨੇ ਕਿਉਂ ਮਾਰਿਆ, ਦੈਂਤਾਂ ਨੂੰ ਮਾਰਨ ਦੀ ਕਹਾਣੀ ਕੀ ਹੈ। ਹਾਂਜੀ,
ਸਰਬ ਪ੍ਰਸੰਗ ਸੁਣਾਵੋ ਮੋਏ।
ਇਹ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਕਿਰਪਾ ਕਰਕੇ ਇਹ ਸਾਰਾ ਪ੍ਰਸੰਗ ਮੈਨੂੰ ਸੁਣਾ ਦਿਓ।
ਰਾਵਣ ਤੇ ਕੁਛ ਗੋਜ ਨਾ ਹੋਏ।
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਅੰਤਰਜਾਮੀ ਹੋ, ਆਪ ਜੀ ਤੋਂ ਕੋਈ ਛਿਪੀ ਹੋਈ ਗੱਲ ਨਹੀਂ ਜੋ ਆਪ ਜੀ ਨਾ ਜਾਣ ਸਕਦੇ ਹੋਵੋ, ਆਪ ਜੀ ਸਭ ਗੱਲਾਂ ਦੇ ਜਾਣਕਾਰ ਹੋ।
ਸੁਣ ਕੇ ਬੋਲੇ ਪਰਮ ਪ੍ਰਵੀਨਾ,
ਤੇ ਸ੍ਰੇਸ਼ਟ ਮਤ ਵਾਲੇ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਭਾਈ ਮਰਦਾਨਾ ਜੀ ਤੋਂ ਇਹ ਪ੍ਰਸ਼ਨ ਸਰਵਣ ਕਰਕੇ ਭਾਈ ਮਰਦਾਨਾ ਜੀ ਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਬੋਲੇ ਪਾਵਨ ਪਵਿੱਤਰ ਮੁਖਾਰਬਿੰਦ ਵਿੱਚੋਂ,
ਇੱਕ ਦਸ਼ਰਥ ਨਿਰਭਉਤੋ ਕੁਲੀਨਾ।
ਇੱਕ ਦਸ਼ਰਥ ਰਾਜਾ ਜੋ ਅਯੁੱਧਿਆ ਦੀ ਧਰਤੀ ਤੇ ਰਾਜ ਕਰਦਾ ਸੀ, ਕਹਿੰਦੇ ਧਰਮ ਦਾ ਰਾਜ ਕਰਦਾ ਸੀ, ਬੜੀ ਸ੍ਰੇਸ਼ਟ ਮਤ ਸੀ ਦਸ਼ਰਥ ਜੀ ਦੀ। ਹਾਂਜੀ,
ਤ੍ਰੈਲਾ ਰਾਣੀ ਤੇ ਲੀਨ ਬਿਆਏ।
ਉਸ ਦਸ਼ਰਥ ਰਾਜੇ ਦੀਆਂ ਤਿੰਨ ਰਾਣੀਆਂ ਸੀ, ਤਿੰਨ ਰਾਣੀਆਂ ਦੇ ਨਾਲ ਵਿਆਹ ਕੀਤਾ ਸੀ ਦਸ਼ਰਥ ਰਾਜੇ ਨੇ। ਹਾਂਜੀ,
ਕੁਸ਼ਲਿਆ ਕੇਕੇਈ ਆਏ।
ਇੱਕ ਦਾ ਨਾਮ ਕੁਸ਼ਲਿਆ ਸੀ, ਇੱਕ ਕੇਕੇਈ ਦਾ, ਇੱਕ ਦਾ ਨਾਮ ਕੇਕੇਈ ਸੀ। ਹਾਂਜੀ,
ਬੌਰ ਸੁਮਿਤਰਾ ਜਾਨੋ ਨਾਰੇ।
ਤੀਜੀ ਦਾ ਨਾਮ ਸੀ ਸੁਮਿਤਰਾ। ਇਹ ਤਿੰਨ ਰਾਣੀਆਂ ਸੀ ਦਸ਼ਰਥ ਰਾਜੇ ਦੀਆਂ। ਹਾਂਜੀ,
ਤਿੰਨ ਤੇ ਜਨਮਤ ਭੇ ਸੁਤ ਚਾਰੇ।
ਤੇ ਇਹਨਾਂ ਤਿੰਨਾਂ ਰਾਣੀਆਂ ਤੋਂ ਚਾਰ ਪੁੱਤਰ ਪੈਦਾ ਹੋਏ।
ਜੇਸ਼ਟ ਕੁਸ਼ਲਿਆ ਤੇ ਐ ਰਾਮੋ।
ਜੇਸ਼ਟ ਸਭ ਤੋਂ ਵੱਡੇ ਪੁੱਤਰ ਸੀ, ਕੁਸ਼ਲਿਆ ਦੇ ਵਿੱਚੋਂ ਪੈਦਾ ਹੋਏ ਸ੍ਰੀ ਰਾਮ ਚੰਦਰ ਜੀ, ਤ੍ਰੇਤਾ ਯੁਗ ਦੇ ਅਵਤਾਰ।
ਕਈ ਕੇਰ ਭਰਤ ਪਾ ਨਾਮੋ।
ਇੱਕ ਕੇਈ ਦੇ ਵਿੱਚੋਂ ਜਿਨ੍ਹਾਂ ਨੇ ਜਨਮ ਲਿਆ ਉਹਨਾਂ ਦਾ ਨਾਮ ਸੀ ਭਰਤ। ਹਾਂਜੀ,
ਲਛਮਣ ਬੋਰ ਸ਼ਤਰੂਘਨ ਜੋ।
ਇਹ ਲਛਮਣ ਤੇ ਸ਼ਤਰੂਘਨ ਇਹ ਜੋ ਦੋ ਸੀ ਨਾ, ਇਹ ਤੀਜੀ ਸੁਮਿਤਰਾ ਦੇ ਵਿੱਚੋਂ ਪੈਦਾ ਹੋਏ। ਹਾਂਜੀ,
ਜਨੈ ਸੁਮਿਤਰਾ ਨੰਦਨ ਦੋ।
ਇਹ ਦੋ ਪੁੱਤਰ ਸੁਮਿਤਰਾ ਨੇ ਪੈਦਾ ਕੀਤੇ।
ਕਾਮ ਸਮਾਨ ਰੂਪ ਜਿਨ ਕੇਰੇ।
ਜਿਨ੍ਹਾਂ ਦਾ ਬੜਾ ਸੁੰਦਰ ਰੂਪ ਸੀ, ਇਤਨਾ ਸੁੰਦਰ ਸੀ ਨਾ, ਕਹਿੰਦੇ ਕਿ ਜਿਨ੍ਹਾਂ ਨੂੰ ਵੇਖ ਕੇ ਚੰਦਰਮਾ ਵੀ ਲਜਿਆਵਾਨ ਹੋ ਜਾਂਦਾ, ਇਤਨੇ ਸੁੰਦਰ ਰੂਪ ਵਾਲੇ। ਹਾਂਜੀ,
ਖੇਲਤ ਹੋਤ ਸਰੀਰ ਵਡੇਰੇ।
ਖੇਡਦਿਆਂ ਖੇਡਦਿਆਂ ਜਿਨ੍ਹਾਂ ਦੇ ਸਰੀਰ ਵੱਡੇ ਹੋ ਗਏ।
ਵਿਸ਼ਵਾ ਮਿੱਤਰੋ ਤੋਂ ਮੁਨੀ ਰਾਏ।
ਵਿਸ਼ਵਾ ਮਿੱਤਰ ਸੀ ਜੋ ਇਹ ਲੰਕਾ ਦੇ ਇਲਾਕੇ ਦਾ ਇੱਕ ਮੁਨੀ ਸੀ, ਵਿਸ਼ਵਾ ਮਿੱਤਰ। ਤੇ ਕਹਿੰਦੇ ਹਾਂਜੀ,
ਜੱਗ ਕਰਨ ਤਿੰਨ ਸੋਜ ਬਣਾਏ।
ਤੇ ਜੱਗ ਕਰਨ ਵਾਸਤੇ ਵਿਸ਼ਵਾ ਮਿੱਤਰ ਨੇ ਕਹਿੰਦੇ ਸਮੱਗਰੀ ਇਕੱਠੀ ਕੀਤੀ ਕਿ ਜੱਗ ਕਰਨਾ ਹੈ।
ਵਿਗਨ ਕੀਨ ਤਬ ਦੈਂਤਨ ਆਏ।
ਦੈਂਤਾਂ ਨੇ ਆ ਕੇ ਨਾ ਉਹ ਵਿਸ਼ਵਾ ਮਿੱਤਰ ਜੀ ਦੀ ਸਮੱਗਰੀ ਵਿੱਚ ਵਿਘਨ ਪਾ ਦਿੱਤਾ, ਕਹਿੰਦੇ ਖੋਹ ਲਈ, ਲੁੱਟ ਲਈ। ਉਹਨਾਂ ਨੇ ਆਖਿਆ ਕਿ ਇਹ ਜੱਗ ਸੰਪੂਰਨ ਨਹੀਂ ਹੋਣ ਦੇਣਾ।
ਕਰਨੇ ਤੇ ਦੀਨ ਹਟਾਏ।
ਤੇ ਭਾਵ ਜੱਗ ਕਰਨ ਤੋਂ ਹਟਾ ਦਿੱਤੇ ਕਿ ਜੱਗ ਪੂਰਨ ਨਾ ਹੋਵੇ, ਕਿਸੇ ਤਰੀਕੇ ਨਾਲ ਰੁਕਾਵਟ ਪਾਉਣੀ ਹੈ।
ਬੈਠ ਮੁਨੀਸ਼ਰ ਕੀਨੋ ਪਿਆ ਧਿਆਨਾ।
ਜਦੋਂ ਕਹਿੰਦੇ ਮੁਨੀ ਜਨ ਨੇ ਨਾ, ਉਸਨੇ ਵਿਸ਼ਵਾ ਮਿੱਤਰ ਨੇ ਧਿਆਨ ਜੋੜਿਆ ਰੱਬ ਦੇ ਨਾਲ ਕੇ, ਇਹ ਮੇਰਾ ਜੱਗ ਸੰਪੂਰਨ ਹੋ ਜਾਵੇ।
ਜਗਤ ਸਰਬ ਬਿਰਤਾਂਤ ਪਛਾਨਾ।
ਜੱਗ ਦਾ ਸਾਰਾ ਜੋ ਬਿਰਤਾਂਤ ਸੀ ਨਾ ਕਿ ਜੱਗ ਸੰਪੂਰਨ ਕਿਵੇਂ ਹੋਵੇ, ਇਹ ਕੁਝ ਵੇਖਣਾ ਸੀ।
ਰਾਵਣ ਤੇ ਦੇਵਨ ਦੁੱਖ ਪਾਏ।
ਇਹ ਰਾਵਣ ਤੇ ਜੋ ਦੈਂਤ ਸੀ ਨਾ, ਇਹਨਾਂ ਤੋਂ ਬੜਾ ਭਿਆਨਕ ਦੁੱਖ ਪ੍ਰਾਪਤ ਕੀਤਾ। ਵਿਸ਼ਵਾਮਿੱਤਰ ਜੀ ਨੂੰ ਬੜਾ ਭਿਆਨਕ ਦੁੱਖ ਦਿੰਦੇ ਸੀ, ਰਾਵਣ ਵੀ ਦਿੰਦਾ ਸੀ। ਤੇ ਕਹਿੰਦੇ ਵੈਸੇ ਵਾਸਤਵ ਦੇ ਵਿੱਚ ਭਾਵੇਂ ਬੜਾ ਵਿਦਵਾਨ ਸੀ ਰਾਵਣ, ਚਾਰ ਵੇਦ, ਇੱਥੇ ਥੋੜਾ ਜਿਹਾ ਵਿਸਥਾਰ ਜ਼ਰੂਰ ਕਰਾਂਗਾ, ਚਾਰ ਵੇਦਾਂ ਦਾ ਜਾਣੂ ਸੀ ਰਾਵਣ, ਇਤਨਾ ਵਿਦਵਾਨ ਬੰਦਾ ਸੀ। ਤੇ ਚਾਰੇ ਵੇਦ ਯਾਦ ਸੀ ਸ੍ਰੀ ਰਾਮ ਚੰਦਰ ਜੀ ਨੂੰ। ਤੇ ਭਾਵੇਂ ਇਸ ਦੀ ਮਤ ਥੋੜੀ ਜਿਹੀ ਘੁੰਮ ਗਈ, ਇਹ ਜ਼ਰੂਰੀ ਨਹੀਂ ਕਿ ਕੋਈ ਬੰਦਾ ਭਜਨ ਕਰਨ ਵਾਲਾ। ਹੁਣ ਬੜੀ ਬੰਦਗੀ ਕੀਤੀ ਹਰਨਾਕਸ਼ ਨੇ, ਪਰ ਉਸਦਾ ਜੋ ਸੁਭਾਅ ਸੀ ਨਾ, ਉਹ ਦੈਂਤਾਂ ਵਾਲਾ ਸੀ, ਆਪਣੀ ਪੂਜਾ ਪ੍ਰਤਿਸ਼ਠਾ ਕਰਾਉਣੀ ਆਰੰਭ ਕਰ ਦਿੱਤੀ। ਇਸੇ ਤਰ੍ਹਾਂ ਹੀ ਸੁਭਾਅ ਸੀ ਰਾਵਣ ਦਾ, ਭਾਵੇਂ ਇਤਨਾ ਵਿਦਵਾਨ ਸੀ, ਚਾਰ ਵੇਦ ਜਾਣਦਾ ਸੀ, ਪਰ ਜੋ ਹੰਕਾਰ ਹੈ ਨਾ, ਤੇ ਤਾਂ ਹੀ ਹੰਕਾਰ ਨੂੰ ਲੋਕ ਕਹਿੰਦੇ ਨੇ ਰਾਵਣ, ਫਲਾਣਾ ਬੰਦਾ ਤੇ ਰਾਵਣ ਵਰਗਾ ਹੰਕਾਰੀ ਹੈ, ਜਿਵੇਂ ਰਾਵਣ ਹੰਕਾਰੀ, ਇਸੇ ਤਰ੍ਹਾਂ ਫਲਾਣਾ ਬੰਦਾ ਹੰਕਾਰੀ ਹੋ ਗਿਆ ਤੇ ਇਹ ਦੈਂਤਾਂ ਦੇ ਨਾਲ ਰਲਿਆ ਹੋਇਆ ਸੀ ਤੇ ਕਹਿੰਦੇ ਬੜਾ ਦੁੱਖ ਦਿੰਦਾ ਸੀ ਵਿਸ਼ਵਾਮਿੱਤਰ ਨੂੰ, ਵਿਸ਼ਵਾਮਿੱਤਰ ਬੜਾ ਦੁਖੀ ਸੀ ਇਹਨਾਂ ਤੋਂ। ਹਾਂਜੀ,
ਰਾਵਣ ਤੇ ਦੇਵਨ ਦੁੱਖ ਪਾਈ ਗਏ ਅਕਾਲ ਪੁਰਖ ਚਰਨ ਆਏ,
ਤੇ ਭਾਵ ਦੇਵਤਿਆਂ ਨੇ ਬੜਾ ਦੁੱਖ ਪ੍ਰਾਪਤ ਕੀਤਾ ਰਾਵਣ ਤੋਂ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਗ੍ਰਹਿਣ ਕੀਤੀ, ਮਨ ਜੋੜਿਆ ਰੱਬ ਦੇ ਨਾਲ ਕਿ ਸਾਨੂੰ ਜੋ ਰਾਵਣ ਦੁੱਖ ਦਿੰਦਾ ਨਾ ਇਹ ਦੁੱਖ ਤੋਂ ਅਸੀਂ ਦੂਰ ਹੋ ਜਾਈਏ।
ਭਗ ਪ੍ਰਸੰਸਾ ਬਿਨਤੀ ਕੀਨੀ,
ਉਸ ਵਾਹਿਗੁਰੂ ਪਰਮੇਸ਼ਰ ਦੀ ਉਸਤਤ ਕਰਕੇ ਨਾ ਬੇਨਤੀ ਕੀਤੀ ਹੈ ਵਿਸ਼ਵਾਮਿੱਤਰ ਨੇ। ਹਾਂਜੀ,
ਕਰਤਾਰ ਸਰਬ ਜਬ ਚੀਨੀ,
ਤੇ ਉਹ ਕਰਤਾਰ ਅਕਾਲ ਪੁਰਖ ਵਾਹਿਗੁਰੂ ਨੇ ਸਾਰੀ ਗੱਲ ਜਾਣ ਲਈ, ਵਾਹਿਗੁਰੂ ਕੋਲੋਂ ਛਿਪੀ ਹੋਈ ਕੋਈ ਗੱਲ ਨਹੀਂ, ਸਤਿਗੁਰੂ ਜੀ ਅੰਤਰਜਾਮੀ ਹੈ, ਗੁਜੀ ਛੰਨੀ ਨਾਹੀ ਬਾਤ, ਸਤਿਗੁਰੂ ਜੀ ਤੋਂ ਕਿਹੜੀ ਲੁਕੀ ਛਿਪੀ ਹੋਈ ਕੋਈ ਗੱਲ ਹੈ ਕਿ ਸਤਿਗੁਰੂ ਜੀ ਜਾਣਦੇ ਨਹੀਂ। ਜਦੋਂ ਅਰਦਾਸ ਕੀਤੀ ਨਾ ਤੇ ਮਨ ਜੁੜ ਗਿਆ ਤੇ ਵਾਹਿਗੁਰੂ ਪਰਮੇਸ਼ਰ ਨੇ ਜਾਣ ਲਿਆ ਹੈ।
ਤਬ ਸ਼੍ਰੀ ਵਿਸ਼ਨ ਧਰਿਓ ਅਵਤਾਰਾ,
ਉਸ ਵੇਲੇ ਆਖਦੇ ਨੇ ਕਿ 24 ਅਵਤਾਰ ਆਏ ਧਰਤੀ ਤੇ, ਸਭ ਤੋਂ ਪਹਿਲਾਂ ਵਿਸ਼ਨੂੰ ਦਾ ਜੋ ਅਵਤਾਰ ਧਾਰ ਕੇ ਸੰਸਾਰ ਵਿਚ ਆਏ।
ਦੈਂਤ ਸਰਬ ਕੋ ਕਰੈ ਸੰਗਾਰਾ,
ਤੇ ਸਾਰਿਆਂ ਦੈਂਤਾਂ ਦਾ ਨਾਸ ਕੀਤਾ ਹੈ।
ਕਰਕੇ ਧਿਆਨ ਲਖਿਓ ਅਸ ਜਾਵੇ,
ਇਸ ਤਰੀਕੇ ਨਾਲ ਜਦੋਂ ਧਿਆਨ ਧਰ ਕੇ ਜਾਣ ਲਿਆ ਨਾ। ਹਾਂਜੀ,
ਆਯੋ ਅਯੁੱਧਿਆ ਮੁਨਵਰ ਤਵੇ,
ਕਹਿੰਦੇ ਇਹ ਜੋ ਮੁਨੀ ਜਨ ਸੀ ਨਾ ਵਿਸ਼ਵਾਮਿੱਤਰ, ਅਯੁੱਧਿਆ ਦੀ ਧਰਤੀ ਤੇ ਚੱਲ ਕੇ ਆਇਆ ਸ੍ਰੀ ਲੰਕਾ ਤੋਂ। ਹਾਂਜੀ,
ਨਿਰਪਨੇ ਸਨ ਮਾਨਿਓ ਕਰ ਬੰਦਨ,
ਤੇ ਕਹਿੰਦੇ ਉਸ ਵੇਲੇ ਦਸ਼ਰਥ ਰਾਜੇ ਦੀ ਗੱਲ ਕਰਦੇ, ਬੜਾ ਸਨਮਾਨ ਕੀਤਾ ਕਿ ਰਿਖੀ ਜਾਣ ਕੇ ਇਹ ਰਿਖੀ ਹੈ। ਹਾਂਜੀ,
ਕਿਨੋ ਜਾਚਨ ਜੇ ਸ਼ਿਟ ਨੰਦਨ,
ਤੇ ਉਸ ਵੇਲੇ ਕਿ ਆਖਿਆ ਕਿ ਇੱਕ ਕਿਰਪਾ ਕਰੋ ਮੇਰੇ ਘਰ ਦੇ ਵਿਚ ਸਪੁੱਤਰ ਪੈਦਾ ਹੋਵੇ, ਤੇ ਉਸ ਵੇਲੇ ਕਹਿੰਦੇ ਨੇ ਵਿਸ਼ਨੂੰ ਜੀ ਦਾ ਅਵਤਾਰ ਸ੍ਰੀ ਰਾਮ ਚੰਦਰ ਜੀ ਨੇ ਜਨਮ ਲਿਆ, ਅਵਤਾਰ ਧਾਰਿਆ। ਹਾਂਜੀ,
ਕੀਨੋ ਜਾਚਨ ਜੇ ਸ਼ਿਟ ਨੰਦਨ ਲੈ ਨ੍ਰਿਪਤੇ ਰਘਬੁਰ ਬਰੇ ਆਏ ਆਸ਼ਰਮ ਗਮਨੇ ਹਰਕ ਵਡਾਏ,
ਕਹਿੰਦੇ ਫੇਰ ਚਲੇ ਗਏ, ਭਾਵ ਕੇ ਵਡਿਆਈ ਪ੍ਰਾਪਤ ਕੀਤੀ ਤੇ ਆਪਣੇ ਆਸ਼ਰਮ ਦੇ ਵਿਚ ਚਲੇ ਗਏ।
ਮਾਰਗ ਬਿਖੇ ਤਾਰਕਾ ਮਾਰੇ,
ਤੇ ਕਹਿੰਦੇ ਰਸਤੇ ਦੇ ਵਿਚ ਇਸ ਤਰੀਕੇ ਨਾਲ ਮਾਰੇ ਇਹ ਦੈਂਤ। ਹਾਂਜੀ,
ਦੈਂਤ ਦੋਏ ਦੈਂਤ ਆਏ ਬਲ ਭਾਰੇ,
ਇਹ ਜੋ ਦੋ ਦੈਂਤ ਆਏ ਬੜਾ ਬਲ ਧਾਰ ਕੇ। ਹਾਂਜੀ,
ਬਿਨ ਫਰ ਸਰ ਮਰੀਚਕੋ ਮਾਰਾ,
ਇੱਕ ਮਰੀਚਕ ਦੈਂਤ ਸੀ, ਕਹਿੰਦੇ ਇਸ ਨੂੰ ਮਾਰਿਆ। ਹਾਂਜੀ,
ਜਾਏ ਪਰਿਓ ਲੰਕਾ ਕੇ ਦੁਆਰਾ,
ਤੇ ਇਹ ਜਾ ਕੇ ਲੰਕਾ ਦੇ ਵਿਚ ਡਿੱਗ ਪਿਆ।
ਅਨੇ ਉਸੋ ਬਾਹੋ ਰਾਮ ਪੁਨ ਤੂਰਨ,
ਕਹਿੰਦੇ ਫਿਰ ਸ੍ਰੀ ਰਾਮ ਚੰਦਰ ਜੀ ਨੇ ਤੁਰੰਤ ਮਾਰਿਆ ਇਸ ਨੂੰ।
ਰਿਖਵਰ ਕੀਨੋ ਮੱਖ ਸੰਪੂਰਨ,
ਤੇ ਕਹਿੰਦੇ ਫਿਰ ਇਸ ਦੀ ਜੋ ਮਤ ਸੰਪੂਰਨ ਹੋਈ, ਭਾਵ ਕੇ ਰਿਖੀ ਦੀ ਜੋ ਮਤ ਸੀ ਨਾ, ਇੱਛਾ ਸੀ ਨਾ, ਉਹ ਸੰਪੂਰਨ ਕੀਤੀ, ਜੋ ਬੇਨਤੀ ਕੀਤੀ ਸੀ ਨਾ ਸ੍ਰੀ ਰਾਮ ਚੰਦਰ ਜੀ ਨੂੰ ਕਿ ਕਿਰਪਾ ਕਰੋ ਮੈਂ ਬੜਾ ਦੁਖੀ ਹਾਂ ਇਹਨਾਂ ਦੈਂਤਾਂ ਕੋਲੋਂ, ਤੇ ਕਹਿੰਦੇ ਸ੍ਰੀ ਰਾਮ ਚੰਦਰ ਜੀ ਨੇ ਫਿਰ ਉਹ ਮਾਰ ਦਿੱਤਾ ਦੈਂਤ। ਹਾਂਜੀ,
ਤੇ ਛਿਨ ਜਨਕ ਦੂਤ ਚੱਲ ਆਵਾ,
ਇਸ ਤਰੀਕੇ ਨਾਲ ਦੂਜਾ ਦੂਤ ਵੀ ਆ ਗਿਆ ਹੈ।
ਤੇ ਛਿਨ ਜਨਕ ਦੂਤ ਚੱਲ ਆਵਾ ਸੁਤਾ ਸਿਯੰਬਰ ਜਾਏ ਰਚਾਵਾ,
ਵਾਹਿਗੁਰੂ ਉਸ ਵੇਲੇ ਜਨਕ ਰਾਜੇ ਦਾ ਦੂਤ ਆਇਆ ਚੱਲ ਕੇ ਕਿ ਆਪਣੀ ਲੜਕੀ ਸੀਤਾ ਦੀ ਸ਼ਾਦੀ ਕਰਨ ਵਾਸਤੇ। ਉਸ ਵੇਲੇ ਦਾ ਇਹ ਰਿਵਾਜ ਸੀ, ਮਰਿਆਦਾ ਸੀ ਕਿ ਉਹ ਪਰ ਰਚਿਆ ਜਾਂਦਾ ਸੀ ਸਵੰਬਰ, ਉਸ ਦੇ ਵਿਚ ਸ਼ਰਤ ਰੱਖੀ ਜਾਂਦੀ ਸੀ ਕਿ ਫਲਾਣੀ ਸ਼ਰਤ ਸੰਪੂਰਨ ਕਰ ਦਿਓ ਤੇ ਮੈਂ ਆਪਣੀ ਲੜਕੀ ਦਾ ਨਾਤਾ ਕਰ ਦੇਵਾਂਗਾ। ਉਸ ਵੇਲੇ ਜਨਕ ਰਾਜੇ ਨੇ ਦੂਤ ਭੇਜਿਆ ਕਿ ਮੈਂ ਆਪਣੀ ਲੜਕੀ ਦਾ ਸਵੰਬਰ ਰਚਿਆ, ਆਵੇ ਕੋਈ ਸਵੰਬਰ ਜਿੱਤੇ ਤੇ ਮੇਰੀ ਲੜਕੀ ਦੇ ਨਾਲ ਸ਼ਾਦੀ ਕਰ ਲਵੇ। ਜਨਕ ਰਾਜੇ ਦੀ ਲੜਕੀ ਸੀ ਸੀਤਾ। ਹਾਂਜੀ,
ਲੀਨ ਮੁਨੀ ਸੰਗ ਦੋਨੋ ਭਾਏ,
ਤੇ ਮੁਨੀ ਜੀ ਨੂੰ ਨਾਲ ਲੈ ਕੇ ਦੋਵੇਂ ਭਰਾ ਸ੍ਰੀ ਲਛਮਣ ਜੀ ਤੇ ਸ੍ਰੀ ਰਾਮ ਚੰਦਰ ਜੀ। ਹਾਂਜੀ,
ਗਏ ਬਦੇ ਨਗਰ ਜੇ ਥਾਈ,
ਤੇ ਕਹਿੰਦੇ ਇਹ ਨਗਰ ਵਿਚ ਚਲੇ ਗਏ ਜਿੱਥੇ ਇਹ ਸਵੰਬਰ ਰਚਿਆ ਹੋਇਆ ਸੀ, ਜਿੱਥੇ ਜਨਕ ਰਾਜੇ ਦੀ ਰਾਜਧਾਨੀ ਸੀ। ਹਾਂਜੀ,
ਤੈਂਬੋ ਭੂਪਨ ਭਇਓ ਸਮਾਜਾ,
ਉੱਥੇ ਬਹੁਤ ਜ਼ਿਆਦਾ ਰਾਜੇ ਇਕੱਠੇ ਹੋਏ ਸੀ ਸੀਤਾ ਜੀ ਦੇ ਨਾਲ ਸ਼ਾਦੀ ਕਰਨ ਵਾਸਤੇ ਸਵੰਬਰ ਨੂੰ ਜਿੱਤਾਂਗੇ ਤੇ ਸੀਤਾ ਜੀ ਦੇ ਨਾਲ ਸ਼ਾਦੀ ਕਰਾਂਗੇ। ਹਾਂਜੀ।
ਧਨ ਤੋਰਨ ਕੋ ਸਰਿਓ ਨਾ ਕਾਜਾ,
ਤੇ ਭਾਵ ਉਹ ਸ਼ਰਤ ਰੱਖੀ ਸੀ ਕਿ ਧਨੁੱਖ ਤੋੜਨਾ। ਇਹ ਜੋ ਧਨੁੱਖ ਹੈ ਨਾ, ਜਨਕ ਰਾਜੇ ਨੇ ਬਣਾਇਆ ਹੋਇਆ, ਕਈ ਕਹਿੰਦੇ ਇਸ ਨੂੰ ਉਠਾਉਣਾ ਸੀ ਜਾਂ ਤੋੜਨਾ ਸੀ, ਤੇ ਕਿਸੇ ਕੋਲੋਂ ਇਹ ਧਨੁੱਖ ਨਾ ਟੁੱਟਿਆ। ਹਾਂਜੀ।
ਮੁਨੀ ਰਜਾਏ ਤੇ ਉੱਠੇ ਰਘਵੇਸ਼ਾ,
ਕਹਿੰਦੇ ਫਿਰ ਉਹ ਵਿਸ਼ਵਾਮਿੱਤਰ ਜੀ ਮੁਨੀ ਰਾਜੇ ਦੇ ਕਹਿਣ ਤੋਂ ਸ੍ਰੀ ਰਾਮ ਚੰਦਰ ਜੀ ਉੱਠੇ। ਹਾਂਜੀ।
ਭੰਜੇ ਉੱਚਾ ਪੈ ਪਿਖਤ ਨਰੇਸ਼ਾ,
ਤੇ ਕਹਿੰਦੇ ਫਿਰ ਉਹ ਤੋੜ ਦਿੱਤਾ ਸ੍ਰੀ ਰਾਮ ਚੰਦਰ ਜੀ ਨੇ ਧਨੁੱਖ ਸਭ ਦੇ ਦੇਖਦਿਆਂ ਹੋਇਆ।
ਜਨਕ ਸੁਤਾ ਸੀਤਾ ਜੇ ਨਾਮੋ,
ਤੇ ਜਨਕ ਜੀ ਦੀ ਸਪੁੱਤਰੀ ਸੀ ਜਿਸ ਦਾ ਨਾਮ ਸੀਤਾ ਸੀ,
ਫੂਲ ਮਾਲ ਡਾਰੀ ਗਰ ਰਾਮੋ,
ਸ੍ਰੀ ਰਾਮ ਚੰਦਰ ਜੀ ਦੇ ਗਲ ਦੇ ਵਿਚ ਫੁੱਲਾਂ ਦੀ ਮਾਲਾ ਪਹਿਨਾ ਦਿੱਤੀ ਸੀਤਾ ਜੀ ਨੇ। ਇਸ ਤਰੀਕੇ ਨਾਲ ਸਵੰਬਰ ਜਿੱਤ ਲਿਆ ਹੈ।
ਔਰੋ ਦਸ਼ਰਥ ਲੀਨ ਬੁਲਾਏ,
ਫਿਰ ਦਸ਼ਰਥ ਜੀ ਨੂੰ ਬੁਲਾ ਲਿਆ ਹੈ। ਹਾਂਜੀ।
ਅੱਜ ਬਰਾਤ ਆਏ ਤੇ ਥਾਏ,
ਤੇ ਕਹਿੰਦੇ ਫਿਰ ਬਰਾਤ ਲੈ ਕੇ ਪਹਿਲਾਂ ਸਵੰਬਰ ਜਿੱਤਿਆ ਤੇ ਬਾਅਦ ਵਿਚ ਬਰਾਤ ਗਈ ਉਸ ਅਸਥਾਨ ਤੇ ਬਰਾਤ ਲੈ ਕੇ ਆ ਗਏ।
ਚਾਰ ਪੁੱਤਰ ਕੋ ਕੀਨ ਵਿਵਾਹ,
ਤੇ ਇਉਂ ਚਾਰ ਪੁੱਤਰਾਂ ਦਾ ਵਿਆਹ ਕੀਤਾ ਹੈ। ਹਾਂਜੀ।
ਪਾਤੇ ਛਿਣਿਆ ਤਿਸ਼ੈ ਉਤਸ਼ਾ,
ਤੇ ਬਹੁਤ ਜ਼ਿਆਦਾ ਖੁਸ਼ੀਆਂ ਤੇ ਰੰਗ ਰਾਗ ਹੋਏ ਹਨ।
ਨਗਰ ਅਯੁੱਧਿਆ ਪੁਨ ਚਲ ਆਏ,
ਤੇ ਇਥੋਂ ਚੱਲ ਕੇ ਅਯੁੱਧਿਆ ਨਗਰ ਵਿਚ ਵਾਪਸ ਆ ਗਏ।
ਕਿਤਕ ਦਿਵਸ ਬਸ ਜਥੇ ਬਿਤਾਏ,
ਕਿਤਨੇ ਕ ਦਿਨ ਇਸ ਤਰੀਕੇ ਨਾਲ ਅਯੁੱਧਿਆ ਦੀ ਧਰਤੀ ਤੇ ਬਤੀਤ ਕੀਤੇ।
ਵਿਦੇਸ਼ ਕੀਨ ਤਵ ਗਮਨੰਗ,
ਤੇ ਭਰਤ ਜੀ ਸੀ ਨਾ ਜੋ ਸ੍ਰੀ ਰਾਮ ਚੰਦਰ ਜੀ ਦੇ ਭਰਾ ਕਕੇਈ ਦੇ ਵਿਚੋਂ ਜਨਮ ਲਿਆ ਸੀ, ਉਹ ਵਿਦੇਸ਼ ਚਲੇ ਗਏ।
ਰਗਬਰ ਰੁਚਿਰ ਬਿਤਾਵੇ ਭਮਨੰਗ,
ਤੇ ਜੋ ਸ੍ਰੀ ਰਾਮ ਚੰਦਰ ਜੀ ਸੀ ਨਾ ਉਹ ਘਰ ਦੇ ਵਿਚ ਆਪਣਾ ਜੀਵਨ ਬਤੀਤ ਕਰਦੇ ਹਨ।
ਦਸ਼ਰਥ ਆਪਣੇ ਅਵਸਥਾ ਦੇਖੀ, ਦਿਓ ਰਾਜ ਸੁਤ ਚਾ ਵਿਸ਼ੇਕੇ,
ਤੇ ਦਸ਼ਰਥ ਜੀ ਨੇ ਵੇਖਿਆ ਕਿ ਮੇਰਾ ਸਰੀਰ ਬਜ਼ੁਰਗ ਹੋ ਗਿਆ, ਹੁਣ ਸਮਾਂ ਆ ਗਿਆ ਤੇ ਮੈਨੂੰ ਆਪਣੇ ਰਾਜ ਭਾਗ ਤੇ ਸੁਭਾਏ ਮਾਨ ਕਰ ਦੇਣਾ ਚਾਹੀਦਾ ਕਿਸੇ ਪੁੱਤਰ ਨੂੰ। ਹਾਂਜੀ।
ਅਬ ਖੇਕਨ ਕੋ ਸਮਾਂ ਵਿਚਾਰੇ,
ਤੇ ਜਾਣ ਲਿਆ ਕਿ ਹੁਣ ਅੰਤਮ ਸਮਾਂ ਆ ਗਿਆ, ਭਾਵ ਕਿ ਸਰੀਰ ਬਜ਼ੁਰਗ ਹੈ, ਚਲੇ ਜਾਣਾ, ਸਰੀਰ ਨੇ ਰਹਿਣਾ ਨਹੀਂ, ਤੇ ਇਉਂ ਮੈਂ ਇਹ ਰਾਜ ਭਾਗ ਤੇ ਗੱਦੀ ਤੇ ਬਿਠਾ ਦਿਆਂ।
ਸਰਬ ਸੋਜ ਕੀਨੀ ਜਲ ਤਿਆਰੇ,
ਤੇ ਸਾਰੀ ਭਾਵ ਕੇ ਸਮੱਗਰੀ ਇਕੱਠੀ ਕੀਤੀ ਜੋ ਰਾਜ ਭਾਗ ਵੇਲੇ ਤਿਆਰ ਕੀਤੀ ਜਾਂਦੀ ਸੀ ਨਾ, ਉਹ ਸਮੱਗਰੀ ਇਕੱਠੀ ਕਰ ਲਈ।
ਸੁਨਤ ਕਕੇਈ ਕੇ ਮਨ ਛੋਬਾ,
ਉਸ ਵੇਲੇ ਕਕੇਈ ਦੇ ਮਨ ਵਿਚ ਕੁਝ ਦੁੱਖ ਹੋਇਆ ਕਿ ਸ੍ਰੀ ਦਸ਼ਰਥ ਜੀ ਰਾਮ ਚੰਦਰ ਜੀ ਨੂੰ ਰਾਜ ਦੇ ਦੇਣਗੇ, ਮੇਰਾ ਪੁੱਤਰ ਭਰਤ ਇੱਥੇ ਹੈ ਨੀ। ਇਸ ਗੱਲ ਦਾ ਬੜਾ ਦੁੱਖ ਹੈ ਕਕੇਈ ਨੂੰ ਕਿ ਜਾਣਦੀ ਮੈਂ ਆਪਣੇ ਪੁੱਤਰ ਭਰਤ ਨੂੰ ਰਾਜ ਗੱਦੀ ਤੇ ਬਿਠਾਵਾਂ।
ਰਾਜ ਲੈਣ ਸੁਤ ਕੋ ਪਾ ਲੋਭਾ,
ਤੇ ਪੁੱਤਰ ਨੂੰ ਰਾਜ ਗੱਦੀ ਦੀ ਪ੍ਰਾਪਤੀ ਵਾਸਤੇ ਮਨ ਵਿਚ ਲੋਭ ਪੈਦਾ ਹੋ ਗਿਆ।
ਜਬ ਕੂਪਤ ਤੇ ਭਵਨ ਪਧਾਰਾ,
ਤੇ ਕਹਿੰਦੇ ਜਦੋਂ ਭਾਵ ਕੇ ਰਾਜ ਭਾਗ ਜਿੱਥੇ ਕਚਹਿਰੀ ਲੱਗਦੀ ਸੀ ਨਾ, ਉਥੋਂ ਦਸ਼ਰਥ ਮਹਾਰਾਜਾ ਆਪਣੇ ਘਰ ਆਏ ਨਾ ਵਾਪਸ ਮਹੱਲਾ ਦੇ ਵਿਚ।
ਰੂਠ ਨੇ ਬਚਨ ਉਚਾਰਾ,
ਤੇ ਕਕੇਈ ਰੁੱਸ ਗਈ ਦਸ਼ਰਥ ਜੀ ਦੇ ਨਾਲ, ਤੇ ਕੋਈ ਬਚਨ ਨੀ ਬੋਲਦੀ ਨੀ, ਸ੍ਰੀ ਦਸ਼ਰਥ ਜੀ ਨੂੰ ਬੁਲਾਉਂਦੀ ਨੀ ਕਕੇਈ। ਹਾਂਜੀ।
ਇਸਮਾਨਿਓ ਨੇ ਪਲਕ ਪੈ ਨਾਰੇ,
ਤੇ ਇਉਂ ਜਾਣਿਆ ਦਸ਼ਰਥ ਜੀ ਨੇ ਆਪਣੇ ਮਨ ਵਿਚ ਕਿ ਇਸ ਦੇ ਮਨ ਵਿਚ ਰੋਸ ਹੈ, ਗੁੱਸਾ ਹੈ, ਜੋ ਮੈਨੂੰ ਬੋਲਦੀ ਨੀ, ਆਪ ਭੋਜਨ ਤਿਆਰ ਕਰਕੇ ਰੋਸ ਛਕਾਉਂਦੀ ਹੈ, ਅੱਜ ਕੀ ਕਾਰਨ ਹੈ, ਅੱਜ ਮੈਨੂੰ ਬੁਲਾਉਂਦੀ ਨੀ ਹੈ।
ਚੰਦ ਬਦਨੇ ਪ੍ਰਾਨ ਪਿਆਰੇ,
ਤੇ ਭਾਵ ਬਹੁਤ ਸੁੰਦਰ ਸਰੂਪ ਚੰਦ ਵਰਗਾ ਮੁਖੜਾ। ਹਾਂਜੀ।
ਜੋ ਸਲਿਓ ਕਰੋ ਕਿਉਂ ਰੋਸੋ,
ਤੇ ਕਹਿੰਦੇ ਪੁੱਛਿਆ ਕਿ ਤੇਰੇ ਮਨ ਵਿਚ ਕੀ ਰੋਸ ਹੈ, ਗੁੱਸਾ ਕੀ ਹੈ, ਕਿਉਂ ਨਾਰਾਜ਼ ਹੋ ਗਈ।
ਕਿਨੇ ਕੀਨ ਅੱਜ ਤਵ ਦੋਸ਼,
ਭਾਵ ਤੈਨੂੰ ਕਿਸੇ ਨੇ ਕੀ ਦੁੱਖ ਦਿੱਤਾ ਹੈ ਜਿਸ ਕਰਕੇ ਤੂੰ ਨਾਰਾਜ਼ ਹੈ।
ਸੁਣ ਕੇ ਬੋਲੀ ਲਾਲਸ ਮਨ ਕੇ,
ਆਪਣੇ ਮਨ ਦੀ ਲਾਲਸਾ ਲੈ ਕਿ ਉਸ ਵੇਲੇ ਕਕੇਈ ਬੋਲੀ ਦਸ਼ਰਥ ਜੀ ਦੇ ਸਾਹਮਣੇ,
ਪ੍ਰਤਪਾਲਾ ਕਰ ਆਪਣੇ ਬਚਨ ਕੀ,
ਆਪਣੇ ਪਾਲਣਾ ਕਰੋ ਬਚਨਾਂ ਦੀ, ਤੁਸੀਂ ਮੇਰੇ ਨਾਲ ਦੋ ਬਚਨ ਕੀਤੇ ਸੀ ਤੇ ਉਹ ਬਚਨ ਨਿਭਾਓ, ਆਪਣੇ ਬਚਨਾਂ ਤੇ ਪ੍ਰਪੱਕ ਰਹੋ।
ਦੁਇ ਵਰ ਦੇਣ ਕੇ ਜੋ ਮੋਹ,
ਦੋ ਵਾਰ ਮੈਨੂੰ ਜੋ ਦਿੱਤੇ ਸੀ ਨਾ। ਹਾਂਜੀ।
ਸੋਨੇ ਦਿਓ ਭਇਓ ਮੁਜਰੋ
ਤੇ ਉਹ ਤੁਸੀਂ ਮੈਨੂੰ ਦਿੱਤੇ ਨਹੀਂ ਦੇਣ ਯੋਗ ਤੇ ਇਸ ਗੱਲ ਦਾ ਗੁੱਸਾ ਹੈ ਮੇਰੇ ਮਨ ਵਿਚ
ਦਿਓ ਅਬੈ ਤੋ ਜੀਵਨ ਮੇਰਾ
ਜੇ ਹੁਣ ਤੁਸੀਂ ਮੈਨੂੰ ਉਹ ਦੋਨੇ ਵਸਤੂਆਂ ਦੇ ਦਿਓ ਤੇ ਮੈਂ ਜਿਉਂਦੀ ਰਹਾਂਗੀ
ਨਾ ਤਰ ਮਰਨ ਲਖੋ ਇਸ ਬੇਰਾ
ਤੇ ਜੇ ਉਹ ਨਹੀਂ ਦਿਓਗੇ ਤਾਂ ਮੈਂ ਮਰ ਜਾਵਾਂਗੀ ਇਸੇ ਵੇਲੇ ਹੁਣੇ ਮਰ ਜਾਵਾਂਗੀ
ਰਿਪ ਨੇ ਕਹਿਓ ਚਾਹੇ ਜੋ ਲੀਜੈ
ਉਸ ਵੇਲੇ ਰਾਜੇ ਨੇ ਆਖਿਆ ਮਨ ਮੰਗ ਤੇਰੇ ਮਨ ਦੀ ਕੀ ਇੱਛਾ ਹੈ ਕੀ ਲੈਣਾ ਚਾਹੁੰਦੀ ਹੈ
ਬੋਲੀ ਰਾਜ ਤਾਤ ਮੋਏ ਦੀਜੈ
ਤੇ ਉਸ ਵੇਲੇ ਬੋਲ ਕੇ ਆਖਣ ਲੱਗੀ ਕਿ ਮੇਰੇ ਪੁੱਤਰ ਨੂੰ ਰਾਜ ਗੱਦੀ ਤੇ ਬਿਠਾ ਦਿਓ
ਭੂਪਤ ਆਪਣੋ ਬਚਨ ਨਾ ਹਾਰਿਓ
ਤੇ ਰਾਜੇ ਨੇ ਆਪਣਾ ਬਚਨ ਨਹੀਂ ਹਾਰਿਆ ਰਾਜੇ ਨੇ ਆਖਿਆ ਸੀ ਕਦੇ ਤੇ ਰਾਜਾ ਆਪਣੇ ਬਚਨ ਦਾ ਪਰਪੱਕ ਰਿਹਾ
ਦਿਓ ਰਾਜ ਤੇ ਬਹੁਤ ਧਿਕਾਰਿਓ
ਤੇ ਕਹਿੰਦੇ ਫਿਰ ਰਾਜ ਭਾਗ ਭਰਤ ਨੂੰ ਦੇ ਦਿੱਤਾ
ਦਿਓ ਰਾਜ ਤੇ ਬਹੁਤ ਧਿਕਾਰਿਓ ਦੂਸਰ ਬਰ ਰਗਬਰ ਬਨ ਬਾਸਾ
ਤੇ ਦੂਜੇ ਪਾਸੇ ਸ੍ਰੀ ਰਾਮ ਚੰਦਰ ਜੀ ਨੂੰ ਭਰਤ ਨੂੰ ਰਾਜ ਦੇ ਦਿੱਤਾ ਤੇ ਸ੍ਰੀ ਰਾਮ ਚੰਦਰ ਜੀ ਨੂੰ ਬਨਵਾਸ ਵਾਸਤੇ ਜੰਗਲਾਂ ਵਿਚ ਭੇਜ ਦਿੱਤਾ
ਸੁਨ ਰਿਪ ਤਜੀ ਜੀਅਨ ਕੀ ਆਸਾ
ਤੇ ਜਦੋਂ ਇਹ ਗੱਲ ਸੁਣੀ ਨਾ ਤੇ ਰਾਜੇ ਦੇ ਜਿਉਣ ਦੀ ਆਸਾ ਖਤਮ ਹੋ ਗਈ ਕਿ ਹੁਣ ਕੀ ਕਰਾਂ ਹਾਂਜੀ
ਰਾਮ ਚੰਦ ਤਬ ਬਿਪਨ ਪਧਾਰੇ
ਸ੍ਰੀ ਰਾਮ ਚੰਦਰ ਜੀ ਆਪਣੇ ਪਿਤਾ ਦਾ ਬਚਨ ਮੰਨ ਕੇ ਚਲੇ ਗਏ ਜੰਗਲਾਂ ਦੇ ਵਿਚ ਬਨਵਾਸ ਕੱਟਣ ਵਾਸਤੇ
ਸੀਤਾ ਲਛਮਣ ਲੀਨ ਸੰਗਾਰੇ
ਸੀਤਾ ਜੀ ਨੂੰ ਤੇ ਲਛਮਣ ਨੂੰ ਨਾਲ ਲੈ ਕੇ ਚਲੇ ਗਏ
ਪੁਰ ਆਤੁਰ ਅਤੋਰ ਨਰ ਨਾਰੇ
ਜਿਤਨੇ ਵੀ ਨਗਰ ਦੇ ਇਸਤਰੀਆਂ ਤੇ ਮਨੁੱਖ ਸੀ ਨਾ ਸਾਰੇ ਬੜੇ ਵਿਆਕਲ ਹੋਏ ਜੋ ਸ੍ਰੀ ਰਾਮ ਚੰਦਰ ਜੀ ਦੇ ਪਾਸ ਰੋਜ਼ ਬੈਠਿਆ ਕਰਦੇ ਸੀ ਰਿਹਾ ਕਰਦੇ ਸੀ ਤੇ ਉਹ ਬੜੇ ਵਿਆਕਲ ਹੋਏ ਕਿ ਹੁਣ ਇਹਨਾਂ ਦੇ ਦੀਦਾਰੇ ਕਿਵੇਂ ਕਰਿਆ ਕਰਾਂਗੇ ਬਚਨ ਬਲਾਸ ਕਿਵੇਂ ਕਰਿਆ ਕਰਾਂਗੇ
ਰਾਮ ਬਿਰਹਿ ਵਿਆਪਿਓ ਦੁੱਖ ਮਾਰੇ
ਤੇ ਰਾਮ ਚੰਦਰ ਜੀ ਦੇ ਜੰਗਲਾਂ ਵਿਚ ਜਾਣ ਤੋਂ ਬੜਾ ਭਿਆਨਕ ਦੁੱਖ ਪੈਦਾ ਹੋ ਗਿਆ
ਸੁੱਤ ਕੇ ਬਿਰਹਾ ਦਸ਼ਰਥ ਤਨ ਛੋਰਾ
ਤੇ ਕਹਿੰਦੇ ਪੁੱਤਰ ਦੇ ਵਿਛੋੜੇ ਵਾਸਤੇ ਦਸ਼ਰਥ ਨੇ ਵੀ ਆਪਣਾ ਤਨ ਤਿਆਗ ਦਿੱਤਾ ਪੰਜ ਭੂਤਕ ਸਰੀਰ ਨੂੰ ਤਿਆਗ ਦਿੱਤਾ ਪੰਜਾਬੀ ਬੋਲੀ ਵਿਚ ਮਰ ਗਏ ਹਾਂਜੀ
ਪ੍ਰੀਤਮ ਪ੍ਰਣ ਨਿਭਾਇਓ ਓਰਾ
ਤੇ ਪ੍ਰਣ ਨਿਭਾ ਦਿੱਤਾ ਕਿ ਜੋ ਬਚਨ ਕੀਤਾ ਸੀ ਨਾ ਉਹ ਨਿਭਾ ਦਿੱਤਾ ਹਾਂਜੀ
ਰਿਖੀ ਬਸ਼ਿਸ਼ਟ ਦੇਖਿਓ ਅਸਹਾਲਾ
ਜਦੋਂ ਰਿਖੀ ਜੀ ਨੇ ਵਿਸ਼ਵਾਮਿੱਤਰ ਨੇ ਇਹ ਹਾਲ ਵੇਖਿਆ ਨਾ ਹਾਂਜੀ
ਭਰਤ ਬੁਲਾਏ ਪੱਠੇ ਤਤਕਾਲਾ
ਤੇ ਉਸ ਵੇਲੇ ਭਰਤ ਜੀ ਨੂੰ ਬੁਲਾਇਆ ਆਖਿਆ ਕਿ ਇਹ ਕੀ ਕੀਤਾ ਤੁਸੀਂ ਹਾਂਜੀ
ਆਨ ਦੀਕ ਜਬ ਸਰਬ ਕੁਚਾਲੀ
ਇਹ ਸਾਰੀ ਖੋਟੀ ਰੀਤ ਤੈਂ ਧਾਰਨ ਕੀਤੀ ਰਾਜ ਭਾਗ ਵਾਸਤੇ ਤੇਰੇ ਪਿਤਾ ਦਾ ਵਿਛੋੜਾ ਪੈ ਗਿਆ ਤੇ ਰਾਜ ਭਾਗ ਕੋਈ ਬਹੁਤੀ ਵੱਡੀ ਗੱਲ ਹੈ ਤੇ ਇਹ ਰਾਜ ਭਾਗ ਤੂੰ ਪ੍ਰਾਪਤ ਕੀਤਾ ਤੇ ਤੇਰਾ ਪਿਤਾ ਚੜ੍ਹਾਈ ਕਰ ਗਿਆ ਜਦੋਂ ਸਮਝਾਇਆ ਨਾ ਰਿਖੀ ਨੇ ਹਾਂਜੀ
ਵਿਆਪੀ ਔਰ ਮੈਂ ਪੀਰ ਮਿਸਾਲੇ
ਉਸ ਵੇਲੇ ਭਰਤ ਜੀ ਦੇ ਮਨ ਵਿਚ ਵੀ ਬੜੀ ਜਿਆਦੀ ਪੀੜ ਪੀੜ ਭਾਵ ਕੇ ਦਰਦ ਪੈਦਾ ਹੋ ਗਈ
ਸੁਣ ਨਿਜ ਜਨਨੀ ਅਦਕ ਧਿਕਾਰੇ
ਤੇ ਇਹ ਗੱਲ ਸੁਣੀ ਰਿਖੀ ਦੇ ਕੋਲੋਂ ਤੇ ਆਪਣੀ ਮਾਤਾ ਨੂੰ ਵੀ ਕੁਝ ਮੰਦਾ ਚੰਗਾ ਬੋਲਿਆ ਭਰਤ ਜੀ ਨੇ ਕਿ ਮਾਤਾ ਇਹ ਤੂੰ ਕੀ ਕੀਤਾ ਕੀ ਕਰਵਾਇਆ ਮੇਰੇ ਕੋਲੋਂ
ਵਿਦ ਸੋਪਿਤ ਕੀ ਕਾਇਆ ਜਾ ਰੇ
ਇਸ ਕਰਕੇ ਪਿਤਾ ਜੀ ਚੜ੍ਹਾਈ ਕਰਕੇ ਕਹਿੰਦੇ ਮਰਿਆਦਾ ਦੇ ਨਾਲ ਪਿਤਾ ਜੀ ਦੀ ਦੇਹ ਦਾ ਸੰਸਕਾਰ ਕਰ ਦਿੱਤਾ
ਰੁਦਨ ਕਰਤ ਪੁਨ ਛੋੜ ਸਿਦਾਰਾ
ਤੇ ਕਹਿੰਦੇ ਫੇਰ ਰੋਂਦੇ ਹੋਏ ਨਗਰ ਨੂੰ ਛੱਡ ਦਿੱਤਾ ਅਯੁੱਧਿਆਪੁਰੀ ਨੂੰ ਛੱਡ ਦਿੱਤਾ ਭਰਤ ਜੀ ਨੇ ਵੀ ਚੱਲ ਪਏ ਹਾਂਜੀ
ਜੈ ਗਮਨੇ ਰਘੁਰਾਏ ਉਦਾਰਾ
ਜਿਸ ਪਾਸੇ ਜਾ ਰਹੇ ਸੀ ਨਾ ਸ੍ਰੀ ਰਾਮ ਚੰਦਰ ਜੀ ਤੇ ਉਸੇ ਪਾਸੇ ਚੱਲ ਪਏ ਇਹ ਭਰਤ ਜੀ
ਮਿਲਿਓ ਬਿਪਨ ਮੈਂ ਹੋਏ ਬੇਹਾਲਾ
ਬੇਹਾਲ ਹੋ ਕੇ ਵਿਆਕਲ ਹੋ ਕੇ ਜੰਗਲਾਂ ਦੇ ਵਿਚ ਮਿਲੇ ਸ੍ਰੀ ਰਾਮ ਚੰਦਰ ਜੀ ਨੂੰ ਜਾ ਕੇ
ਬੰਦੈ ਪਦ ਕੋ ਪ੍ਰੇਮ ਵਿਸਾਲਾ
ਬੜੇ ਪ੍ਰੇਮ ਦੇ ਨਾਲ ਵੰਦਨਾ ਕੀਤੀ ਚਰਣਾ ਤੇ ਸ੍ਰੀ ਰਾਮ ਚੰਦਰ ਜੀ ਦੇ ਭਰਤ ਨੇ
ਛੇਮੋ ਨਾਤੇ ਅਪਰਾਧ ਹਮਾਰੋ
ਇਹ ਮੇਰੇ ਮਾਲਕ ਭਰਾਤਾ ਮੇਰੀ ਜੋ ਗਲਤੀ ਹੈ ਨਾ ਇਹ ਅਪਰਾਧ ਮੇਰਾ ਗੁਨਾਹ ਮਾਫ ਕਰ ਦਿਓ ਮੈਂ ਬਹੁਤ ਵੱਡਾ ਗੁਨਾਹ ਕੀਤਾ ਹੈ
ਕਹਿ ਘਰ ਚਲੋ ਕੇ ਲਿਓ ਸੰਗਾਰੋ
ਤੇ ਚਲੋ ਤੁਸੀਂ ਘਰ ਚਲੋ ਤੇ ਜਾਂ ਫਿਰ ਮੈਨੂੰ ਵੀ ਮਾਰ ਦਿਓ ਹਾਂਜੀ
ਸਤ ਸੰਦ ਸ੍ਰੀ ਰਾਮ ਵਿਚਾਰਾ
ਤੇ ਉਸ ਵੇਲੇ ਸ੍ਰੀ ਰਾਮ ਚੰਦਰ ਜੀ ਨੇ ਆਪਣੇ ਮਨ ਦੇ ਵਿਚ ਵਿਚਾਰ ਕੀਤੀ ਹੈ
ਧੀਰਜ ਦੀਨ ਭਰਤ ਕੋ
ਭਰਤ ਜੀ ਨੂੰ ਬੜਾ ਹੌਸਲਾ ਦਿੱਤਾ ਸ੍ਰੀ ਰਾਮ ਚੰਦਰ ਜੀ ਨੇ ਕਿ ਮੇਰਾ ਹੁਣ ਵਾਪਸ ਜਾਣਾ ਯੋਗ ਨਹੀਂ ਹੈ ਮੇਰੇ ਪਿਤਾ ਨੇ ਬਚਨ ਕੀਤਾ ਮਾਂ ਦਾ ਬਚਨ ਮੰਨਣਾ ਪਿਤਾ ਜੀ ਦਾ ਬਚਨ ਮੰਨਣਾ ਇਸ ਕਰਕੇ ਮੇਰਾ ਘਰ ਵਿਚ ਜਾਣਾ ਯੋਗ ਨਹੀਂ ਹੈ।
ਦੇਖ ਨਾਮ ਸਦਨ ਕੋ ਮੋਰਾ,
ਤੇ ਭਾਵ ਮੈਂ ਹੁਣ ਘਰ ਨਹੀਂ ਵਾਪਸ ਜਾ ਸਕਦਾ। ਹਾਂਜੀ,
ਦੇਖ ਨਾਮ ਸਦਨ ਕੋ ਮੋਰਾ,
ਖੜਾਂ ਦੇ ਕੇ ਨਾ ਵਾਪਸ ਘਰ ਨੂੰ ਭੇਜ ਦਿੱਤਾ ਕਿ ਇਹ ਖੜਾਂ ਲੈ ਜਾਓ, ਖੜਾਂ ਦਾ ਧਿਆਨ ਧਰਨਾ ਹੈ।
ਗਮਨੇ ਆਪ ਵਿਪਨ ਕੀ ਓਰਾ,
ਆਪ ਜੰਗਲਾਂ ਵਾਲੇ ਪਾਸੇ ਚਲੇ ਗਏ।
ਹਿਜਰਤ ਕੇਤਕ ਦਿਵਸ ਬਿਤਾਏ,
ਇਸ ਤਰੀਕੇ ਨਾਲ ਕਿਤਨੇ ਕ ਦਿਨ ਬਤੀਤ ਹੋ ਗਏ ਤੇ ਚਲਦੇ ਚਲਦੇ ਪੰਚਪਟੀ ਦੇ ਸਥਾਨ ਤੇ ਪਹੁੰਚੇ ਹਨ।
ਮੁਨੀ ਅਗਸਤ ਕੇ ਆਸ਼ਰਮ ਆਏ,
ਇੱਕ ਅਗਸਤ ਮੁਨੀ ਹੋਇਆ, ਅਗਸਤ ਮੁਨੀ ਦਾ ਆਸ਼ਰਮ ਹੈ ਇੱਥੇ ਪੰਚਪਟੀ ਦੇ ਸਥਾਨ ਤੇ। ਦਾਸ ਨੇ ਪਹਿਲਾਂ ਵੀ ਬੇਨਤੀ ਕੀਤੀ ਕਿ ਨਰਮਦਾ ਨਦੀ ਇੱਥੋਂ ਦੱਖਣ ਵਾਲੇ ਪਾਸੇ ਨੂੰ ਲੰਘ ਜਾਂਦੀ ਹੈ ਤੇ ਇੱਥੋਂ ਇੱਕ ਕੁੰਡ ਹੈ, ਉੱਥੋਂ ਸ਼ੁਰੂ ਹੁੰਦੀ ਹੈ ਗੋਦਾਵਰੀ ਨਦੀ, ਉਸ ਦੇ ਕਿਨਾਰੇ ਤੇ ਇਹ ਅਗਸਤ ਮੁਨੀ ਜੀ ਦਾ ਸਥਾਨ ਹੈ, ਆਸ਼ਰਮ ਹੈ। ਉਸ ਸਥਾਨ ਤੇ ਚਲੇ ਗਏ ਸ੍ਰੀ ਰਾਮ ਚੰਦਰ ਜੀ। ਹਾਂਜੀ,
ਤੇ ਬਸ ਬੋਰੋ ਗਏ ਅਗਾਰੇ,
ਤੇ ਉੱਥੇ ਕੁਝ ਸਮਾਂ ਬਤੀਤ ਕੀਤਾ। ਹਾਂਜੀ,
ਜੈ ਰਾਵਣ ਬੈਨੀ ਕੀ ਬਾਰੇ,
ਤੇ ਫੇਰ ਕਹਿੰਦੇ ਜਿੱਥੇ ਰਾਵਣ ਦਾ ਬਾਗ ਸੀ ਨਾ, ਇਹ ਬਾਅਦ ਦੀ ਕਹਾਣੀ ਦੱਸ ਰਹੇ ਨੇ ਕਵੀ ਜੀ। ਪਹਿਲਾਂ ਇੱਥੇ ਹੀ ਆਈ ਰਾਮ ਚੰਦਰ ਦੀ ਭੈਣ, ਤੇ ਇੱਥੇ ਜੋ ਸ਼ਾਦੀ ਕਰਨ ਵਾਸਤੇ ਇਸਨੇ ਆਪਣੇ ਮਨ ਦੀ ਵਿਚਾਰ ਰਾਮ ਚੰਦਰ ਜੀ ਦੇ ਸਨਮੁਖ ਭੇਂਟ ਕੀਤੀ। ਇਥੋਂ ਫਿਰ ਰਾਮ ਚੰਦਰ ਜੀ ਗਏ ਉਸ ਬਾਗ ਵਿਚ। ਹਾਂਜੀ,
ਪਰਨ ਕੁਟੀ ਤੈ ਜਾਏ ਬਨਾਏ,
ਤੇ ਉਥੇ ਜਾ ਕੇ ਇੱਕ ਕੁਟੀਆ ਬਣਾ ਲਈ। ਹਾਂਜੀ,
ਲਛਮਣ ਸਹਿਤ ਰਹੇ ਰਘੁਰਾਏ,
ਤੇ ਉਥੇ ਲਛਮਣ ਦੇ ਨਾਲ ਰਹੇ ਸ੍ਰੀ ਰਾਮ ਚੰਦਰ ਜੀ।
ਸੂਪ ਨਖਾ ਇੱਕ ਦਿਨ ਚਲ ਆਏ,
ਸੂਪ ਨਖਾ ਜੋ ਰਾਮ ਚੰਦਰ ਦੀ ਭੈਣ ਸੀ, ਵਾਹਿਗੁਰੂ ਰਾਵਣ ਦੀ ਭੈਣ ਸੀ ਨਾ, ਉਹ ਚੱਲ ਕੇ ਆਈ ਸ੍ਰੀ ਰਾਮ ਚੰਦਰ ਜੀ ਦੇ ਪਾਸ।
ਰੂਪ ਬਿਲੋ ਕਤਰਈ ਲੁਭਾਏ,
ਸ੍ਰੀ ਰਾਮ ਚੰਦਰ ਜੀ ਦਾ ਸੁੰਦਰ ਚਿਹਰਾ ਵੇਖ ਕੇ ਲੁਭਾਏ ਮਾਨ ਹੋ ਗਈ।
ਕਹਿ ਕੇ ਬਰੋ ਮੁਝੇ ਕਰ ਪ੍ਰੀਤੇ,
ਤੇ ਕਹਿਣ ਲੱਗੀ ਹੇ ਭਗਵਾਨ ਸ੍ਰੀ ਰਾਮ ਚੰਦਰ ਜੀ, ਮੇਰੇ ਨਾਲ ਸ਼ਾਦੀ ਕਰ ਲਓ।
ਨਾ ਤਾਂ ਮਾਰੋ ਤੁਮਕੋ ਮੈਂ ਜੀਤੇ,
ਤੇ ਨਹੀਂ ਕਹਿੰਦੀ ਮੈਂ ਜਿਉਂਦੀ ਮਰ ਜਾਵਾਂਗੀ। ਹਾਂਜੀ,
ਸੁਨ ਲਛਮਣ ਕੀਏ ਕ੍ਰੋਧ ਕਨੇਰਾ,
ਤੇ ਇਹ ਗੱਲ ਜਦੋਂ ਸੁਣੀ ਨਾ ਸ੍ਰੀ ਲਛਮਣ ਜੀ ਨੇ, ਤੇ ਮਨ ਵਿਚ ਬੜਾ ਜ਼ਿਆਦਾ ਕ੍ਰੋਧ ਗੁੱਸਾ ਆ ਗਿਆ ਸ੍ਰੀ ਲਛਮਣ ਜੀ ਦੇ ਮਨ ਵਿਚ। ਹਾਂਜੀ,
ਕਾਟਿਓ ਨਾਕ ਕੰਨ ਤੇ ਬੇਰਾ,
ਤੇ ਕਹਿੰਦੇ ਨੱਕ ਤੇ ਕੰਨ ਕੱਟ ਦਿੱਤਾ ਲਛਮਣ ਜੀ ਨੇ ਉਸ ਵੇਲੇ ਰੂਪ ਨੁਖਾ ਦਾ। ਹਾਂਜੀ,
ਸੋ ਰਾਵਣ ਟਿਕ ਜਾਏ ਪੁਕਾਰੇ,
ਉਹ ਫਿਰ ਰਾਵਣ ਦੇ ਕੋਲ ਜਾ ਕੇ ਰੋਈ। ਇਥੋਂ ਫਿਰ ਇਹ ਲੜਾਈ ਸ਼ੁਰੂ ਹੁੰਦੀ ਹੈ, ਜਦੋਂ ਆਪਣੇ ਭਰਾ ਰਾਵਣ ਦੇ ਕੋਲ ਜਾ ਕੇ ਰੋਈ ਇਹ ਰੂਪ ਨੁਖਾ। ਹਾਂਜੀ,
ਕਹਿ ਤਿਤਿਨ ਸੰਗ ਸੁੰਦਰ ਨਾਰੇ,
ਤੇ ਉਸ ਵੇਲੇ ਕਹਿਣ ਲੱਗੀ ਕਿ ਮੇਰਾ ਇਤਨਾ ਸੁੰਦਰ ਚਿਹਰਾ ਕਰੂਪ ਕਰ ਦਿੱਤਾ ਸ੍ਰੀ ਰਾਮ ਚੰਦਰ ਜੀ ਨੇ, ਤੇ ਰਾਵਣ ਕਹਿੰਦਾ ਇਸ ਗੱਲ ਦਾ ਮੈਂ ਬਦਲਾ ਜ਼ਰੂਰ ਲਵਾਂਗਾ, ਤੇ ਇਸ ਦੇ ਬਦਲੇ ਵਿੱਚ ਉਹ ਸੀਤਾ ਜੀ ਨੂੰ ਉਠਾ ਕੇ ਲੈ ਗਿਆ ਸੀ।
ਕਹਿ ਕੇ ਤਿੰਨ ਸੰਗ ਸੁੰਦਰ ਨਾਰੇ, ਸੋ ਲਿਆਵਨ ਗਮਨੀ ਇਤ ਤੇਰੇ,
ਤੇ ਕਹਿੰਦੀ ਮੈਂ ਇਸ ਵਾਸਤੇ ਗਈ ਸੀ। ਹਾਂਜੀ,
ਨਾਸਾ ਕਰਨ ਕੱਟੇ ਤਿੰਨ ਮੇਰੇ,
ਤੇ ਉਹਨਾਂ ਨੇ ਮੇਰਾ ਨੱਕ ਕੱਟ ਦਿੱਤਾ ਤੇ ਕੰਨ ਕੱਟ ਦਿੱਤਾ। ਹਾਂਜੀ,
ਸੁਣ ਰਾਵਣ ਮਨ ਕ੍ਰੋਧ ਕਨੇਰਾ,
ਇਹ ਗੱਲ ਸੁਣ ਕੇ ਰਾਵਣ ਦੇ ਮਨ ਵਿੱਚ ਬੜਾ ਕ੍ਰੋਧ ਆਇਆ, ਗੁੱਸਾ ਆਇਆ।
ਕੀਆ ਮਰੀਚ ਮ੍ਰਿਗ ਕੰਚਨ ਕੇਰਾ,
ਤੇ ਕਹਿੰਦੇ ਇਹ ਜੋ ਮਰੀਚ ਨਾ ਇਹਨੂੰ ਵੀ ਮਾਰ ਦਿੱਤਾ ਹੈ।
ਕੀ ਮਰੀਚ ਮ੍ਰਿਗ ਕੰਚਨ ਕੇਰਾ, ਪਠਿਓ ਤ੍ਰਿਮੁੰਡੇ ਮਾਰ ਸੁਨਾਮ,
ਤੇ ਕਹਿੰਦੇ ਇਹ ਜੋ ਕੰਚਨ ਦਾ ਭਾਵ ਸੀ ਲੰਕਾ ਹੈ ਨਾ ਸੋਨੇ ਦੀ, ਇਸ ਜਗ੍ਹਾ ਤੇ ਇਹ ਗਏ। ਹਾਂਜੀ,
ਚਲਿਓ ਆਪ ਪੁਨ ਜੁਗੀਆ ਬਨਾ,
ਤੇ ਫਿਰ ਆਪ ਚਲੇ ਗਏ ਉਸ ਸਥਾਨ ਤੇ। ਪਹਿਲਾਂ ਹਨੂਮਾਨ ਜੀ ਨੂੰ ਭੇਜਿਆ ਸ੍ਰੀ ਰਾਮ ਚੰਦਰ ਜੀ ਨੇ, ਖਬਰ ਲੈ ਕੇ ਆਏ। ਹਾਂਜੀ,
ਕੰਚਨ ਮ੍ਰਿਗ ਜਬ ਦੀਨ ਦਿਖਾਈ, ਸੀਤਾ ਪ੍ਰੇਰੇ ਗੇ ਰਘੁਰਾਏ,
ਤੇ ਸੀਤਾ ਤੇ ਸ੍ਰੀ ਰਾਮ ਚੰਦਰ ਜੀ ਉਸ ਸਥਾਨ ਤੇ ਗਏ। ਹਾਂਜੀ,
ਪਾਛੇ ਲਛਮਣ ਬੋਰ ਪਧਾਰਾ,
ਸ੍ਰੀ ਲਛਮਣ ਜੀ ਪਿੱਛੇ ਪਿੱਛੇ ਗਏ ਜਿੱਥੇ ਝੁੱਗੀ ਬਣਾ ਕੇ ਇਹ ਰਹੇ ਸੀ। ਹਾਂਜੀ,
ਰਾਵਣ ਅਵਸਰ ਪਾਏ ਸੁਖਾਰਾ,
ਤੇ ਵਾਹਿਗੁਰੂ ਚਲੇ ਗਏ ਇਹ ਸ਼ਿਕਾਰ ਖੇਡਣ ਵਾਸਤੇ। ਵੀ ਕਹਿੰਦੇ ਨੇ ਕਿ ਸ੍ਰੀ ਲਛਮਣ ਜੀ ਤੇ ਰਾਮ ਚੰਦਰ ਜੀ ਗਏ ਤੇ ਪਿੱਛੋਂ ਸਮਾਂ ਵੇਖਿਆ ਰਾਵਣ ਨੇ, ਹੁਣ ਇਹ ਵੇਲਾ ਹੈ, ਇਸ ਵੇਲੇ ਮੈਂ ਸੀਤਾ ਜੀ ਨੂੰ ਉਠਾ ਕੇ ਲੈ ਜਾਵਾਂ।
ਅਲਖ ਜਗਾਈ ਤੰਦਲ ਜਾਚੋ,
ਕਹਿੰਦੇ ਉਸ ਵੇਲੇ ਫਕੀਰ ਦਾ ਰੂਪ ਧਾਰਨ ਕਰ ਲਿਆ, ਸੰਤ ਦਾ ਰੂਪ ਧਾਰਨ ਕਰ ਲਿਆ ਰਾਵਣ ਨੇ, ਜਾ ਕੇ ਅਲੱਖ ਜਗਾਈ ਸੀਤਾ ਜੀ ਦੇ ਕੋਲੋਂ ਕੁਝ ਮੰਗਿਆ ਉਸ ਵੇਲੇ
ਲਖਿਆ ਸੀਆ ਇਹ ਜੁਗਿਆ ਸੱਚ
ਉਸ ਵੇਲੇ ਸੀਤਾ ਜੀ ਨੇ ਜਾਣਿਆ ਕਿ ਇਹ ਕੋਈ ਸੱਚਾ ਜੋਗੀ ਹੈ ਜਿਹੜਾ ਆਇਆ ਮੇਰੇ ਦਰ ਤੇ ਭਿਖਿਆ ਲੈਣ ਵਾਸਤੇ
ਭਿਖਿਆ ਪਾਵਨ ਕੋ ਜਬ ਆਏ
ਤੇ ਜਦੋਂ ਭਿਖਿਆ ਪਾਉਣ ਵਾਸਤੇ ਸੀਤਾ ਆਈ ਨਾ ਰਾਵਣ ਦੇ ਸਾਹਮਣੇ ਹਾਂਜੀ
ਕਹਿ ਕਰ ਗਮਨਿਓ ਗੈਨ ਉਡਾਏ
ਕਹਿੰਦੇ ਉਸ ਵੇਲੇ ਪਕੜ ਕੇ ਰਾਵਣ ਲੈ ਗਿਆ ਸੀਤਾ ਨੂੰ ਆਪਣੇ ਨਾਲ
ਰਾਮ ਚੰਦਰ ਹਟ ਕਰ ਪੁਨ ਆਏ
ਜਦੋਂ ਸ੍ਰੀ ਰਾਮ ਚੰਦਰ ਜੀ ਹਟ ਕੇ ਵਾਪਸ ਆਏ ਨਾ ਹਾਂਜੀ
ਕੁੱਟੀ ਬਿਲੋਕਤ ਸੋਚ ਬਢਾਏ
ਜਦੋਂ ਉਹ ਕੁਟੀਆ ਵੇਖੀ ਨਾ ਖਾਲੀ ਹੈ ਜਿੱਥੇ ਕੁਟੀਆ ਬਣਾਈ ਸੀ ਤੇ ਕੁਟੀਆ ਪੰਚਪਟੀ ਦੇ ਸਥਾਨ ਤੇ ਬਣਾ ਕੇ ਇਥੋਂ ਗਏ ਇਧਰ ਸ੍ਰੀ ਰਾਮ ਚੰਦਰ ਜੀ ਤੇ ਪਿੱਛੋਂ ਸੀਤਾ ਨੂੰ ਉਠਾ ਕੇ ਲੈ ਗਿਆ ਰਾਵਣ ਤੇ ਜਦੋਂ ਵਾਪਸ ਆਏ ਨਾ ਰਾਮ ਚੰਦਰ ਜੀ ਤੇ ਵੇਖਿਆ ਕਿ ਇਹ ਕੁਟੀਆ ਵਿਚ ਸੀਤਾ ਹੈ ਨਹੀਂ ਤੇ ਮਨ ਵਿਚ ਬੜੀ ਚਿੰਤਾ ਆ ਗਈ
ਵਿਚਰਤ ਵਿਪਨ ਵਿਖੈ ਬਿਰਲਾਪਤ
ਬੜੇ
ਸੀਤਾ ਸੀਤਾ ਉੱਚੇ ਅਲਾਪਤ
ਕਹਿੰਦੇ ਬੜਾ ਵਿਰਲਾਪ ਕਰਦੇ ਆ ਜਦੋਂ ਸੀਤਾ ਨਾ ਦਿਸੀ ਹਾਏ ਸੀਤਾ ਉਚਾਰਨ ਕਰਦੇ ਆ ਤੇ ਸਤਿਗੁਰੂ ਨਾਨਕ ਦੇ ਮਹਾਰਾਜ ਵੀ ਫੁਰਮਾਨ ਕਰਦੇ ਨੇ ਸੀਤਾ ਲੈ ਗਿਆ ਦਹਿ ਸਿਰੋ ਲਛਮਣ ਮੋਹ ਸਰਾਪ ਤੇ ਸੀਤਾ ਜੀ ਨੂੰ ਲੈ ਗਏ ਰਾਵਣ ਤੇ ਉਸ ਵੇਲੇ ਹਾਏ ਸੀਤਾ ਹਾਏ ਲਛਮਣ ਲਛਮਣ ਕਰਦਾ ਹਾਂਜੀ
ਰੋਵੇ ਰਾਮ ਨਿਕਾਲਾ ਭਇਆ ਸੀਤਾ ਲਛਮਣ ਵਿਛੜ ਗਿਆ
ਤੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਉਪਦੇਸ਼ ਹੈ ਕਿ ਰਾਮ ਜੀ ਰੋਏ ਕਿ ਇਹਨਾਂ ਨੂੰ ਦੇਸ਼ ਨਿਕਾਲਾ ਹੋ ਗਿਆ ਘਰ ਬਾਰ ਤਿਆਗਣਾ ਪੈ ਗਿਆ ਜੰਗਲਾਂ ਵਿਚ ਚਲੇ ਗਏ ਤੇ ਸੀਤਾ ਜੀ ਨੂੰ ਵੀ ਲੈ ਗਏ ਉਠਾ ਕੇ ਰਾਵਣ ਤੇ ਲਛਮਣ ਵੀ ਵਿਛੜ ਗਏ ਹਾਂਜੀ
ਖੋਜਤ ਪਾਏ ਨਾ ਕਾਉਂ ਠੋਰਾ
ਤੇ ਕਹਿੰਦੇ ਬੜਾ ਢੂੰਡਿਆ ਪਰ ਕਿਤੋਂ ਵੀ ਪਤਾ ਨਹੀਂ ਲੱਗਾ ਕਿ ਸੀਤਾ ਜੀ ਕਿੱਥੇ ਹਨ
ਸੁਧ ਭੂਲੀ ਤਨ ਰਘੁਕੁਲ ਮੋਰਾ
ਤੇ ਉਸ ਵੇਲੇ ਕਹਿੰਦੇ ਸ੍ਰੀ ਰਾਮ ਚੰਦਰ ਜੀ ਦੇ ਮਨ ਵਿਚ ਕੁਝ ਵਿਚਾਰ ਆਈ ਹੈ
ਬਨ ਮੈਂ ਰਹਿਤ ਕਪਸ਼ ਹਨੂਮਾਨਾ
ਤੇ ਹਨੂਮਾਨ ਜੋ ਕੋਲ ਰਹਿੰਦੇ ਸੀ ਨਾ ਸ੍ਰੀ ਰਾਮ ਚੰਦਰ ਜੀ ਦੇ ਉਹ ਜਦੋਂ ਹਨੂਮਾਨ ਜੀ ਦੇ ਨਾਲ ਵਿਚਾਰ ਕੀਤੀ ਸ੍ਰੀ ਰਾਮ ਚੰਦਰ ਜੀ ਨੇ
ਕੀਨ ਸਖਾਪਨ ਦਵੈ ਦੁਖਵਾਨਾ
ਬੜੀ ਮਿੱਤਰਤਾ ਸੀ ਰਾਮ ਚੰਦਰ ਜੀ ਦੇ ਨਾਲ ਹਨੂਮਾਨ ਜੀ ਦੀ ਕਹਿੰਦੇ ਹਨੂਮਾਨ ਦੇ ਹਿਰਦੇ ਦੇ ਵਿਚ ਰਾਮ ਲਿਖਿਆ ਹੋਇਆ ਸੀ ਦਿਲ ਦੇ ਵਿਚ ਕਹਿੰਦੇ ਉਹ ਆਪਣਾ ਛਾਤੀ ਪਾੜ ਕੇ ਦਿਖਾ ਦਿੰਦੇ ਸੀ ਕਿ ਵੇਖੋ ਮੇਰੇ ਇਹ ਮਨ ਦੇ ਵਿਚ ਰਾਮ ਲਿਖਿਆ ਹੋਇਆ ਇਤਨਾ ਜ਼ਿਆਦਾ ਪਿਆਰ ਸੀ ਸ੍ਰੀ ਰਾਮ ਜੀ ਦੇ ਨਾਲ
ਪ੍ਰਾਤ ਸੁਗਰੀਵ ਕੋ ਬਲ ਬਾਲੀ
ਇੱਕ ਸੋ ਗਰੀਬ ਤੇ ਬਾਲੀ ਦੋ ਜੋ ਭਰਾ ਸੀ ਇਹ ਹਾਂਜੀ
ਰਾਜ ਨਾਰ ਲੇਕਿਨ ਕੁਚਾਲੀ
ਤੇ ਕਹਿੰਦੇ ਉਸ ਵੇਲੇ ਸੋ ਗਰੀਬ ਦੀ ਘਰ ਵਾਲੀ ਨੂੰ ਬਾਲੀ ਆਪਣੇ ਘਰ ਵਿਚ ਲੈ ਗਿਆ ਬਾਲੀ ਵੱਡਾ ਸੀ ਸੋ ਗਰੀਬ ਛੋਟਾ ਸੀ ਬਾਲੀ ਤਕੜਾ ਸੀ ਸੋ ਗਰੀਬ ਬਿਲਕੁਲ ਕਮਜ਼ੋਰ ਸੀ ਤੇ ਉਹ ਲੈ ਗਿਆ ਬਾਲੀ ਦੀ ਘਰ ਵਾਲੀ ਨੂੰ ਆਪਣੇ ਘਰ ਵਿਚ ਹਾਂਜੀ
ਇੱਕ ਸਰਸੋ ਰਗਬਰ ਤੇ ਮਾਰਾ
ਤੇ ਕਹਿੰਦੇ ਇਸ ਨੇ ਬੜੀ ਖੋਟੀ ਚਾਲ ਚੱਲੀ ਤੇ ਸ੍ਰੀ ਰਾਮ ਚੰਦਰ ਜੀ ਨੂੰ ਬੇਨਤੀ ਕੀਤੀ ਸੋ ਗਰੀਬ ਨੇ ਤੇ ਉਸ ਵੇਲੇ ਸ੍ਰੀ ਰਾਮ ਚੰਦਰ ਜੀ ਨੇ ਮਾਰਿਆ ਸੀ ਬਾਲੀ ਨੂੰ
ਹਾਂਜੀ ਦੇਖੋ ਕਾਜ ਪ੍ਰਥਮ ਕੀ ਸਾਰਾ
ਇਹ ਸਾਰਾ ਜੋ ਕਾਰਜ ਸ੍ਰੀ ਰਾਮ ਚੰਦਰ ਜੀ ਨੇ ਇੱਥੇ ਕੀਤਾ
ਔਰੋ ਕਟਕ ਕਪਨ ਕੋ ਜੇਤਾ
ਤੇ ਫੇਰ ਕਹਿੰਦੇ ਅੱਗੇ ਸ੍ਰੀ ਰਾਮ ਚੰਦਰ ਗਏ ਹਾਂਜੀ
ਸੀਤਾ ਖੋਜਣ ਭੇਜਿਓ ਤੇਤਾ
ਤੇ ਸੀਤਾ ਜੀ ਨੂੰ ਖੋਜਣ ਵਾਸਤੇ ਭਾਲਣ ਵਾਸਤੇ ਹਨੂਮਾਨ ਜੀ ਨੂੰ ਭੇਜਿਆ ਹੈ
ਹਨੂਮਾਨ ਲੰਕਾ ਕੇ ਮਾਈ
ਹਨੂਮਾਨ ਜੀ ਲੰਕਾ ਦੇ ਵਿਚ ਗਏ ਹਾਂਜੀ
ਜਾਏ ਬਿਲੋ ਕੀ ਬੈ ਸੀਤਾਈ
ਉਥੇ ਜਾ ਕੇ ਵੇਖਿਆ ਤੇ ਬਾਗ ਦੇ ਵਿਚ ਬੈਠੇ ਸੀਤਾ ਜੀ ਹਾਂਜੀ
ਲੰਕਾ ਫੋਕ ਦੈਂਤ ਬੋ ਕਾਏ
ਤੇ ਇਹ ਲੰਕਾ ਦੇ ਵਿਚ ਚਲੇ ਗਏ ਕਹਿੰਦੇ ਇਥੇ ਦੈਂਤਾਂ ਦਾ ਕਬਜ਼ਾ ਸੀ ਤੇ ਉਸ ਚਾਰ ਚ ਫੇਰੇ ਹਾਂਜੀ ਰਾਖੀ ਵਾਸਤੇ ਹਨ
ਲੰਕਾ ਫੂਕ ਦੈਂਤ ਬੋ ਕਾਈ
ਤੇ ਕਹਿੰਦੇ ਫਿਰ ਲੰਕਾ ਸਾੜ ਦਿੱਤੀ ਬੜੇ ਦੈਂਤ ਮਾਰੇ ਜਿਨ੍ਹਾਂ ਦਾ ਕਬਜ਼ਾ ਸੀ ਨਾ ਚਾਰ ਚ ਫੇਰੇ ਉਹਨਾਂ ਨੂੰ ਮਾਰਿਆ ਹਾਂਜੀ ਦੈਂਤਾ ਨੂੰ ਹਾਂਜੀ
ਸੁਧ ਸੀਤਾ ਕੀ ਆਨ ਸੁਣਾਈ
ਤੇ ਸੀਤਾ ਜੀ ਦੀ ਖਬਰ ਆਣ ਕੇ ਸੁਣਾਈ ਹੈ
ਲੇ ਕਪ ਕਟਕ ਚੜੈ ਰਘੁਰਾਏ
ਇਉਂ ਫਿਰ ਸ੍ਰੀ ਰਾਮ ਚੰਦਰ ਜੀ ਗਏ ਤੇ ਬੜੀ ਭਿਆਨਕ ਜੰਗ ਹੋਈ ਹਾਂਜੀ
ਆਏ ਸੇਤ ਬੰਦਿਓ ਇਹ ਥਾਏ
ਉਸ ਵੇਲੇ ਜਦੋਂ ਗਏ ਸੀ ਨਾ ਰਾਵਣ ਨੂੰ ਮਾਰਨ ਵਾਸਤੇ ਇਸ ਜਗ੍ਹਾ ਤੇ ਪੁਲ ਬੰਨਿਆ ਸੀ ਪੱਥਰਾਂ ਦਾ ਸ੍ਰੀ ਰਾਮ ਚੰਦਰ ਜੀ ਨੇ।
ਪਰ ਉਤਰ ਗਿਆ ਅੰਗਦ ਮਾਨੀ
ਤੇ ਇਉਂ ਚਲੇ ਗਏ ਉਹ ਭਾਵ ਕਿ ਜਿੱਤਣ ਵਾਸਤੇ ਰਾਵਣ ਨੂੰ ਇਸ ਅਸਥਾਨ ਤੇ ਪੁਲ ਬੰਨ ਕੇ ਹਨ।
ਸੀਤਾ ਦੇਨ ਕਹੀ ਨੈ ਮਾਨੀ
ਉਸ ਵੇਲੇ ਸ੍ਰੀ ਰਾਮ ਚੰਦਰ ਜੀ ਨੇ ਆਖਿਆ ਰਾਵਣ ਨੂੰ ਕਿ ਸੀਤਾ ਸਾਨੂੰ ਵਾਪਸ ਦੇ ਦੇ, ਤੇਰੀ ਸਾਡੀ ਕੋਈ ਲੜਾਈ ਨਹੀਂ। ਪਰ ਰਾਵਣ ਕਹਿੰਦਾ ਮੈਂ ਇਸ ਤਰੀਕੇ ਨਾਲ ਨਹੀਂ ਦੇਵਾਂਗਾ। ਉਸ ਤੋਂ ਬਾਅਦ ਬੜੀ ਭਿਆਨਕ ਲੜਾਈ ਹੋਈ ਹੈ,
ਸੰਗਰਾਮ ਮਾਨਾ
ਬਹੁਤ ਜ਼ਿਆਦਾ ਝਗੜਾ ਹੋਇਆ, ਸੰਗਰਾਮ ਹੋਇਆ ਹੈ।
ਦੋਹਾਂ
ਪਾਸਿਆਂ ਤੋਂ ਭਾਵ ਕੇ ਬੜੀ ਭਿਆਨਕ ਜੰਗ ਹੋਈ, ਧੌਂਸਿਆਂ ਤੇ ਚੋਟਾਂ ਲੱਗੀਆਂ ਹੈ।
ਕੁੰਭਕਰਨ ਕੋ ਪ੍ਰਥਮੈ ਮਾਰਾ,
ਕੁੰਭਕਰਨ ਜੋ ਕਹਿੰਦੇ ਰਾਵਣ ਦਾ ਭਰਾ ਸੀ ਉਸ ਕੁੰਭਕਰਨ ਨੂੰ ਮਾਰਿਆ ਸਭ ਤੋਂ ਪਹਿਲਾਂ। ਹਾਂਜੀ,
ਮੇਘਨਾਥ ਕੋ ਬੋਰ ਸੰਗਾਰਾ
ਕਹਿੰਦੇ ਫਿਰ ਮੇਘਨਾਥ ਨੂੰ ਵੀ ਮਾਰਿਆ ਹੈ।
ਰਾਵਣ ਮਾਰ ਲਈ ਪੁਨ ਸੀਤਾ,
ਫਿਰ ਰਾਵਣ ਨੂੰ ਮਾਰ ਕੇ ਸੀਤਾ ਨੂੰ ਵਾਪਸ ਲੈ ਆਂਦਾ।
ਕਮਨੇ ਨਿਜਪੁਰ ਮੈਂ ਪੁਨੀਤਾ,
ਫਿਰ ਆਪਣੇ ਨਗਰ ਵਿੱਚ ਵਾਪਸ ਚਲੇ ਗਏ ਗੁਣਾਂ ਦੇ ਖਜ਼ਾਨੇ ਸ੍ਰੀ ਰਾਮ ਚੰਦਰ ਜੀ।
ਬੈਠ ਸਿੰਘਾਸਨ ਰਾਜ ਕਮਾਇਓ, ਦਸ ਸੰਤਰ ਬਰਖਨ ਬੋ ਗਾਇਓ।
10,000 ਸਾਲ ਕਹਿੰਦੇ ਰਾਵਣ ਨੇ ਵਾਹਿਗੁਰੂ ਸ੍ਰੀ ਰਾਮ ਚੰਦਰ ਜੀ ਨੇ ਰਾਜ ਕੀਤਾ ਅਯੁੱਧਿਆ ਦੀ ਧਰਤੀ ਤੇ, ਇਤਨਾ ਧਰਮ ਦਾ ਰਾਜ ਕੀਤਾ ਤੇ ਲੋਕਾਂ ਨੇ ਖੁਸ਼ੀਆਂ ਮਨਾਈਆਂ। ਜੋ ਰਾਮ ਚੰਦਰ ਜੀ ਤੋਂ ਬਾਅਦ ਬੜੇ ਵਿਆਕਲ ਸੀ ਤੇ ਕਹਿੰਦੇ ਇਸ ਤਰੀਕੇ ਨਾਲ ਇਹ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਇਹ ਜੋ ਕਥਾ ਸੁਣਾਈ ਭਾਈ ਸਾਹਿਬ ਭਾਈ ਮਰਦਾਨਾ ਜੀ ਨੂੰ ਤੇ ਭਾਈ ਬਾਲਾ ਜੀ ਨੇ ਇਹ ਸਤਿਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਪਾਵਨ ਪਵਿੱਤਰ ਖਡੂਰ ਸਾਹਿਬ ਦੀ ਧਰਤੀ ਤੇ ਇਹ ਸਾਰੇ ਬਚਨ ਸੁਣਾਏ ਜੋ ਆਪ ਜੀ ਨੇ ਸਰਵਣ ਕੀਤੇ ਹਨ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਇਹ ਜੋ ਪਾਵਨ ਪਵਿੱਤਰ ਗੁਰਬਾਣੀ ਦਾ ਉਪਦੇਸ਼ ਬਖਸ਼ਿਸ਼ ਕੀਤਾ, ਇਤਿਹਾਸ ਬਖਸ਼ਿਸ਼ ਕੀਤਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਰਹਿਮਤ ਕਰਨ ਸਤਿਗੁਰੂ ਜੀ ਦੇ ਗੁਣ ਗਾਉਂਦਿਆਂ ਇਹ ਜੀਵਨ ਬਤੀਤ ਹੋਵੇ। ਇੱਥੇ ਥੋੜੀ ਜੀ ਵਿਚਾਰ ਆਪਾਂ ਗੁਰਬਾਣੀ ਤੇ ਜ਼ਰੂਰ ਕਰਾਂਗੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਤੇ ਸੁਭਾਵਾਨ ਕੀਤਾ। ਭਾਵੇਂ ਇਹ 104 ਸਾਲ ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਨ ਤੋਂ ਬਾਅਦ ਕਲਗੀਧਰ ਸਤਿਗੁਰੂ ਜੀ ਨੇ ਇਹ ਕੌਤਕ ਵਰਤਾਇਆ। 104 ਸਾਲ ਬਾਅਦ ਵਿੱਚ ਸ੍ਰੀ ਹਜ਼ੂਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਤੇ ਸੁਭਾਵਾਨ ਕੀਤਾ। ਇਹ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਬਚਨ ਹੁਕਮ ਸੀ।